ਸਤਨਾਮ ਸ੍ਰੀ ਵਾਹਿਗੁਰੂ ਮਾਨ ਕਰੋਂ ਤੁਦੇ ਉੱਪਰੇ ਮੇਰੇ ਪ੍ਰੀਤਮ ਪਿਆਜ ਹਮ ਅਪਰਾਧੀ ਸਦ ਭੁੱਲਤੇ ਤੁਮ ਬਖਸ਼ਣ ਹਾਰੇ ਸਾਧੂ ਰਹਿਓ ਗੁਰ ਗੋਬਿੰਦ ਕਹੁ ਨਾਨਕ ਜਗਤ ਮੈਂ ਕਿਨ ਜਪਿਓ ਗੁਰਮਨ ਰਾਣਾ ਰਾਉ ਨ ਤੁਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੇ ਕੋਈ ਨ ਬੰਦ ਤੀਰ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ
ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ
ਹਾੜ ਮਾਸ ਨਾੜੀ ਕੋ ਪਿੰਜਰ ਵਿੱਚ ਤਨਖੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰੱਖੋ ਕੰਧ ਉਸਾਰੋ ਨੀਵਾ ਸਾਢੇ ਤੀਨ ਹੱਥ ਤੇਰੀ ਸੀਮਾ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏ ਗੋ ਪਸੰਦ ਕੀ ਟੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਉੱਚਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿਰ ਵਿਦਾਸ ਚੁਮਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਧਰੂਤੀ ਤੇਰੀ ਬਹੁਤੀਆਂ ਜ਼ਮੀਨਾਂ ਤਿੰਨ ਹੱਥ ਧਰਤੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਸਾਰੇ ਰਸਨਾ ਪਵਿੱਤਰ ਕਰੋ ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਏ ਇਲਾਕੇ ਦੀ ਸੰਗਤ ਨੂੰ तीन रोजाए गुरु मान्यो ग्रंथ चेतना समागम मिलके बैठन का समा प्राप्त होया। अज समागम का तीसरा और लास्ट दीवान है। जितना समा गुरु साहब बख्शते ने एकाग्रता बना के बैठन का यत्न करना ता जो समय और सवासा तो पूरा पूरा लाभ प्राप्त किया जा सके। भाई साहब भाई गुरुदास जी कहते ने जैसे रोग रोगी को दुखाइए न वैद प्रत बिन उपचार छिन छिन होए असाद जी। जे रोगी नू वैद नू ना विखाया जावे ते उदा रोग वधदा जांदा वधदा जांदा एक दिन असाद रोग बन जांदा। बाद विच डॉक्टर वैद को लैके जाइए तो उन्होंने आखना भी इहदा हुण कोई इलाज नहीं असाद रोग का इलाज नहीं ये बारा हो गया काम। पहले ही ध्यान देना सी बीमारी पहला फड़ी जाती है जे पहला वेखी जाए। जे ढिल वरत जाइए इलाज ना करवाइए तो रोग वधदा जाएगा। असाद रोग ला इलाज हुंदा उहदा कोई इलाज नहीं। ते माड़ी मोटी बीमारी होवे दुख होवे इलाज करवाना चाहिए नहीं ते असाध रोग बन जाएगा। भाई गुरदास जी कहते दूसरा प्रमाण देंदे ने जैसे रिन दिन दिन उदम अद्याओ बिन मूलो ब्याज बड़े उपजे ब्याज जी। रिन कहते ने करजे नो करजा जे लिया होवे उहनू थोड़ा थोड़ा करके मोड़दे रहना चाहिए। थोड़ा थोड़ा किस्तां राही करजा लाउंदे रहो जे नहीं लाओगे तो एक दिन ट्रैक्टर तुहाडा लै जाणगे फड़ के जमीन ते कब्जा कर लैणगे। फिर सगों औखा हो जाना करजा थोड़ा थोड़ा लाउंदे रहिए ते चंगा। तीसरा प्रमाण भाई गुरदास जी दिंदे ने जैसे सत्तर सस ना संग्राम कर साधे बिन पल पल प्रबल होए करत उपाद जी। भाई गुरदास जी कहते हैं कि भाई शत्रु है ना जो दुश्मन ओनू समझाना चाहिए समझ जाए चंगा है नहीं तो संग्राम कर साधे बिन। संग्राम कहते ने जंग नू युद्ध नू ते साधा साधे बिन ये तो स्पष्ट ही है भी सौदा लग जाना चाहिए नहीं तो उन्हें भी बद जाना एक दिन तंग करेगा। भाई गुरदास जी कहते ने दुश्मन की वध रही ताकत ते कंट्रोल ना किया जावे ना रोकिया जावे ते एक दिन ओदी ताकत इन्नी वध जानी है कि फिर असी ओदा मुकाबला नहीं कर सकते। पहला ही ध्यान रखना चाहिए। ते लास्ट संगति च कहते ने ज्यों ज्यों भीजा कमरी त्यों त्यों भारी होत जात बिन सत गुर और बस अपराध जी। कहते जिवें जिवें कंबली भिजेगी उवें उवें भारी होएगी। कंबली लोई उत्ते लैने कंबली लैने मोटा कपड़ा जिन्ना भिजेगा उन्ना भारी हुंदा जाएगा। भाई गुरदास जी कहते इस तरह निक्कियां निक्कियां गलतियां साडियां अपराध बन जाणगियां। ते गलती माफ हुंदी है गुरमुखो अपराध नहीं माफ हो सकता। भुल्लां माफ हो जांदियां ने पर जे जान बुझ के अपराध करांगे निक्कियां निक्कियां गलतियां फिर अपराध बनणगियां। सच्चे पातशाह दे नाम तो बिना भजन तो बिना जिन्ना चिर बाणी दा पहरा ना ना लगे उन्ना चिर फिर वधदे ही जाने ने पाप। बिन सतगुर सतगुर तो बिना सतगुर दी शरण अख्तियार कीती तो बिना फिर अपराध बन जाणगे। ते भुल उहनू कहिंदे ने जिहदा पता बाद च लगे। कोई भी गलती कर लो पता बाद च लगदा भुल है जे पता पहला ते तू करन लगा है ये पाप है। भुल च ते बड़ा कुछ हुंदा बड़े जीव पैरां थले आ के मारे जांदे ने ये भुल है पता ही नहीं लगा। बड़े एक्सीडेंटां दे विच मर जांदे ने पता ही नहीं लगदा ड्राइवर तो गलती ओह ते भुल है।
ਪਰ ਇੱਕ ਜਾਣ ਬੁੱਝ ਕੇ ਪਾਪ ਕਰਨਾ, ਜਾਣ ਬੁੱਝ ਕੇ ਜਿਹਦਾ ਪਤਾ ਪਹਿਲਾਂ ਹੈ ਉਹ ਕਰਨ ਲੱਗਾ, ਉਹ ਪਾਪ ਭੁੱਲਾਂ ਮਾਫ ਹੋ ਸਕਦੀਆਂ ਪਰ ਪਾਪ ਮਾਫ ਨਹੀਂ ਹੁੰਦੇ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਣੀ ਦਾ ਪਹਿਰਾ ਲਾਈ ਰੱਖੋ, ਨਾਲ ਦੀ ਨਾਲ ਸਫਾਈ ਹੁੰਦੀ ਰਹੇਗੀ, ਨਹੀਂ ਤੇ ਗਲਤੀਆਂ ਜ਼ਰੂਰ ਅਪਰਾਧ ਬਣ ਜਾਣਗੀਆਂ, ਫਿਰ ਗੱਲ ਨਹੀਂ ਬਣੇਗੀ। ਵੈਦ ਕੋਲ ਜਾਂਦੇ ਰਹੀਏ, ਇਲਾਜ ਹੁੰਦਾ ਰਹੇਗਾ, ਥੋੜਾ ਥੋੜਾ ਦਵਾਈ ਖਾਂਦੇ ਰਹਿਣਾ ਚਾਹੀਦਾ, ਬਿਮਾਰੀ ਕੰਟਰੋਲ ਰਹੇਗੀ, ਅਸਾਧ ਰੋਗ ਨਾ ਬਣ ਦਿਓ। ਕਰਜ਼ਾ ਸਿਆਣੇ ਕਹਿੰਦੇ ਨੇ, ਕਹਿੰਦੇ ਦੁਸ਼ਮਣ ਨੂੰ ਤੇ ਕਰਜ਼ੇ ਨੂੰ ਕਦੇ ਛੋਟਾ ਨਾ ਸਮਝੋ। ਭਾਈ ਗੁਰਦਾਸ ਜੀ ਇਸੇ ਗੱਲ ਤੇ ਮੋਹਰ ਲਾਉਂਦੇ ਨੇ ਕਿ ਦੁਸ਼ਮਣ ਨੂੰ, ਕਰਜ਼ੇ ਨੂੰ, ਬਿਮਾਰੀ ਨੂੰ, ਇਹਨਾਂ ਨੂੰ ਛੋਟਾ ਨਾ ਸਮਝੋ। ਮਾੜਾ ਮੋਟਾ ਜਾਂਦੇ ਰਹੋ, ਇਲਾਜ ਕਰਾਉਂਦੇ ਰਹੋ, ਬਿਮਾਰੀ ਤੋਂ ਬਚੇ ਰਹਾਂਗੇ। ਥੋੜਾ ਥੋੜਾ ਕਰਜ਼ੇ ਲਾਉਂਦੇ ਰਹੀਏ, ਜ਼ਮੀਨ ਨਹੀਂ ਵੇਚਣੀ ਪੈਗੀ। ਇਸੇ ਤਰ੍ਹਾਂ ਨਾਲ ਨਾਲ ਕੰਮ ਕਾਰ ਕਰਦਿਆਂ ਕਰਦਿਆਂ ਸਵੇਰੇ ਗੁਰਦੁਆਰੇ ਜਾਈ ਚੱਲੀਏ, ਨਾਮ ਜਪੀ ਚੱਲੀਏ, ਭਲਾ ਹੋ ਜਾਏਗਾ ਇੰਨੇ ਨਾਲ ਹੀ। ਅਸੀਂ ਸੱਚੇ ਪਾਤਸ਼ਾਹ ਤਾਂ ਦੇਣ ਦੇ ਹੀ ਨਹੀਂ ਸਕਦੇ। ਜਲ ਧਾਰੇ ਕਰੋ, ਧੂਣੀਆਂ ਤਾਪੋ, ਪੁੱਠੇ ਲਟਕੋ। ਸੱਚੇ ਪਾਤਸ਼ਾਹ ਕਹਿੰਦੇ ਨੇ ਕਾਹਦੇ ਵਾਸਤੇ ਪੁੱਠੇ ਲਟਕੋ, ਕਿਉਂ ਸਿਰ 'ਚ ਸਵਾਹ ਪਾਓ, ਕਿਉਂ ਕੰਨ ਪਾੜ ਕੇ ਮੁੰਦਰਾਂ ਪਾਓ? ਨਾ ਮੈਂ ਸਿਰ 'ਚ ਸਵਾਹ ਪਾਈ ਹੈ, ਨਾ ਮੈਂ ਆਪਣਿਆਂ ਸਿੱਖਾਂ ਨੂੰ ਪਾਣ ਦੇਣੀ। ਸੱਚੇ ਪਾਤਸ਼ਾਹ ਕਹਿੰਦੇ ਨੇ ਇਸ਼ਨਾਨ ਕਰੋ, ਘਰ 'ਚ ਰਹੋ, ਬੱਚਿਆਂ 'ਚ ਰਹੋ, ਪਰਿਵਾਰ 'ਚ ਰਹੋ। ਪਰ ਪਰਿਵਾਰ 'ਚ ਰਹਿੰਦੇ ਮੱਝਾਂ ਨੂੰ ਪੱਠੇ ਪਾਉਂਦੇ ਹੋਏ ਵੀ, ਬੱਚਿਆਂ ਨੂੰ ਸਾਂਭਦਿਆਂ, ਰੋਟੀਆਂ ਪਕਾਉਂਦਿਆਂ, ਸਬਜ਼ੀ ਬਣਾਉਂਦਿਆਂ, ਟਰੈਕਟਰ ਚਲਾਉਂਦਿਆਂ, ਕਈਆਂ ਚਲਾਉਂਦਿਆਂ, ਨੱਕੇ ਮੋੜਦਿਆਂ ਵੀ ਰੱਬ ਰੱਬ ਕਰੀ ਚੱਲ, ਤੇਰਾ ਭਲਾ ਫਿਰ ਵੀ ਹੋ ਜਾਏਗਾ। ਸਤਨਾਮ। ਸੌਖਾ ਤਰੀਕਾ ਮਹਾਰਾਜ ਨੇ ਦੱਸਿਆ, ਨਾਮਾ ਕਹਿ ਤਲੋਚਨਾ, ਮੁੱਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ। ਕੋਈ ਵੱਖਰਾ ਜਿਹਾ ਪਹਿਰਾਵਾ ਪਾ ਕੇ ਨਹੀਂ ਆਖਿਆ ਵੀ ਤੂੰ ਆਹ ਕੱਪੜੇ ਪਾ ਕੇ ਭਜਨ ਕਰ, ਦੂਜੇ ਕੱਪੜੇ ਨਹੀਂ, ਇਹ ਨਹੀਂ। ਜਿਹੜੇ ਇੱਦਾਂ ਦੇ ਕਰਦੇ ਨੇ ਉਹ ਪਖੰਡੀ ਨੇ ਅਸਲ ਵਿੱਚ, ਜਿਨ੍ਹਾਂ ਨੇ ਇੱਦਾਂ ਦੀ ਕੰਡੀਸ਼ਨ ਰੱਖੀ ਹੈ ਵੀ ਆਹ ਕੱਪੜੇ ਪਾ ਕੇ ਬਹਿਣਾ। ਕਈ ਹੈਗੇ ਇੱਦਾਂ ਦੇ ਵੀ ਸੂਤ ਦੇ ਕੱਪੜੇ ਪਾ ਕੇ ਬਹਿਣਾ ਜੀ, ਆਹ ਦੂਜੇ ਨਹੀਂ ਪਾ ਕੇ ਬਹਿਣਾ, ਇੱਦਾਂ ਦੀਆਂ ਗੱਲਾਂ ਕਈ ਕਰਦੇ। ਪਰ ਮਹਾਰਾਜ ਨੇ ਗੁਰਬਾਣੀ, ਜੇ ਗੁਰਬਾਣੀ ਦੀ ਕਸਵੱਟੀ ਤੇ ਵੇਖਿਆ ਜਾਏ, ਸਭ ਗੱਲਾਂ ਐਵੇਂ ਬਣਾਈਆਂ ਹੋਈਆਂ ਗੁਰਮਤ ਦਾ ਸਿਧਾਂਤ ਇਹੀ। ਪਿੰਡ ਪਿੰਡ ਗੁਰਦੁਆਰੇ ਬਣੇ ਹੋਏ ਨੇ, ਪਿੰਡ ਵਿੱਚ ਵੋਟਾਂ ਕਿੰਨੀਆਂ ਨੇ ਬਈ? ਕਹਿਣਗੇ ਜੀ 2000। ਸਵੇਰੇ ਮੱਥਾ ਟੇਕਣ ਵਾਲੇ 20, ਬਾਕੀ 1980 ਉਹ ਨਹੀਂ ਆਉਂਦੇ। ਤੇ 1980ਆਂ ਨੂੰ ਪੁੱਛੋ, ਸੋਫੋ ਜ਼ਿਆਦਾ ਮੰਗਦੇ ਨੇ, ਰੌਲਾ ਪਾਉਣ ਵਾਲੇ ਜ਼ਿਆਦਾ ਨੇ। ਅਸੀਂ ਆਪਣੇ ਮਨਾਂ ਵਿੱਚ ਝਾਤੀ ਨਹੀਂ ਮਾਰਦੇ, ਗੁਰਦੁਆਰੇ ਅਸੀਂ ਵਿਖਾਉਣ ਵਾਸਤੇ ਨਹੀਂ ਬਣਾਏ ਹੋਏ। ਗੁਰਦੁਆਰੇ ਲੋਕਾਂ ਨੇ ਚਾਰ ਚਾਰ ਵੀ ਬਣਾਏ ਹੋਏ ਨੇ, ਪਿੰਡਾਂ 'ਚ ਚਾਰ ਚਾਰ ਗੁਰਦੁਆਰੇ, ਇੱਕ ਇੱਕ ਪਿੰਡ 'ਚ ਦੋ ਦੋ ਤੇ ਆਮ ਹੀ ਬਣ ਗਏ। ਪਤਾ ਲੱਗੇ ਵੀ ਅਸੀਂ ਉਦੋਂ ਵੱਧ ਪੈਸਾ ਲਾਉਣਾ, ਦੂਜੀ ਪੱਤੀ ਵਾਲੇ ਕਹਿੰਦੇ ਅਸੀਂ ਉਦੋਂ ਵੱਧ ਲਾਉਣਾ, ਪਤਾ ਲੱਗੇ ਵੀ ਬਣਿਆ ਹੋਇਆ ਗੁਰਦੁਆਰਾ। ਪਰ ਬਣਾਓ, ਉੱਥੇ ਜਾਣ ਵਾਲਿਆਂ ਦੀ ਗਿਣਤੀ ਵੀ ਤੇ ਹੋਵੇ। ਅਸੀਂ ਆਖੀਏ ਬਣਾਇਆ, ਸਾਰਾ ਪਿੰਡ ਜਾਵਾਂਗੇ ਮੱਥਾ ਟੇਕਣ ਵਾਸਤੇ। ਸੰਗਰਾਂਦ ਤੇ ਜ਼ਰੂਰ ਕੱਟ ਹੁੰਦਾ, ਉਹ ਤਾਂ ਵੀ ਜਿਹੜਾ ਰਾਤ 11 ਰੁਪਈਏ ਦਿੱਤੇ ਨੇ, ਜਿੰਨੀ ਕੁ ਦੇਗ ਉਹਨਾਂ ਖਾ ਤੇ ਆਈਏ ਸਾਰਾ ਟੱਬਰ ਜਾ ਕੇ। ਜਿਹੜੇ ਪੈਸੇ ਦਿੱਤੇ ਨੇ ਉਹ ਤੇ ਮੋੜ ਲਿਆਈਏ ਆਪਣੇ। ਜਿਹੜੇ ਰਾਤ ਵੇਲੇ 11 ਰੁਪਈਏ, 5 ਰੁਪਈਏ, 10 ਰੁਪਈਏ ਦੇਗਾਂ ਵਾਸਤੇ ਲੋਕ ਅਗਰਾਹੀਆਂ ਦਿੰਦੇ ਨੇ, ਤੇ ਗੁਰਮੁਖੋ ਏਦਾਂ ਨਹੀਂ ਗੱਲ ਬਣੇਗੀ। ਬੰਦੇ ਖੋਜ ਦਿਲ ਹਰ ਰੋਜ਼, ਕਦੇ ਕਦੇ ਜਾਣ ਨਾਲ ਨਹੀਂ ਗੱਲ ਬਣੇਗੀ, ਕਦੇ ਕਦੇ ਜਾਣ ਵਾਲਿਆਂ ਕੋਲ ਸੁੱਖ ਵੀ ਕਦੇ ਕਦੇ ਹੀ ਆਉਂਦਾ। ਰੋਜ਼ ਖੋਜਣਾ ਚਾਹੀਦਾ ਆਪੇ ਨੂੰ, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਕਹਿੰਦੇ ਕੋਈ ਪਰੇਸ਼ਾਨੀ ਨਹੀਂ ਆਏਗੀ, ਕੋਈ ਦੁੱਖ ਨਹੀਂ ਆਏਗਾ, ਹਮੇਸ਼ਾ ਚੜ੍ਹਦੀ ਕਲਾ ਚ ਰਹੇਗਾ। ਮੈਂ ਕੱਲ ਵੀ ਅਰਜ਼ ਕਰਕੇ ਗਿਆ ਸਾਂ, ਸੰਸਾਰ ਵਿੱਚ ਸੁੱਖ ਬਹੁਤ ਕੋਲ ਏ, ਪਰ ਚੜ੍ਹਦੀ ਕਲਾ ਕਿਸੇ ਵਿਰਲੇ ਕੋਲ। ਤੇ ਚੜ੍ਹਦੀ ਕਲਾ ਨਾਮ ਭਜਨ ਬੰਦਗੀ ਸਿਮਰਨ ਤੋਂ ਬਿਨਾਂ ਨਹੀਂ ਆ ਸਕਦੀ। ਇਸ ਕਰਕੇ ਭਾਈ ਸਦਾ ਵਾਸਤੇ ਜੇ ਸੁਖ ਲੈਣਾ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਿਹ। ਗੁਰੂ ਦੀ ਸ਼ਰਨ ਅਖਤਿਆਰ ਕਰੋ। ਮਹੀਨੇ ਮੱਸਿਆ ਨਹੀਂ, ਰੋਜ਼ ਜਾਣਾ ਹੈ। ਗੁਰਦੁਆਰੇ ਨੇੜੇ ਨੇ, ਸਵੇਰੇ ਇਸ਼ਨਾਨ ਕਰੋ, ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਓ, ਚੰਗੀ ਤਰ੍ਹਾਂ ਹੱਥ ਪੈਰ ਸਾਫ਼ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਸੀਸ ਝੁਕਾਓ, ਮੱਥਾ ਟੇਕ ਕੇ ਆਖੋ ਮਹਾਰਾਜ ਆਹ ਖੋਪੜੀ ਦੇ ਵਿੱਚੋਂ ਮਨ ਮਤ ਕੱਢ ਕੇ ਇਹਦੇ 'ਚ ਗੁਰਮਤ ਪਾ, ਕਿਰਪਾ ਕਰੋ, ਆਹ ਸਿਰ ਮੈਂ ਤੁਹਾਡੇ ਚਰਨਾਂ ਵਿੱਚ ਝੁਕਾ ਦਿੱਤਾ, ਸੀਸ ਝੁਕਾ ਦਿੱਤਾ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰੇ ਤੇ, ਮੈਂ ਹੁਕਮ ਮੰਨਾ ਵੀ, ਤਨ ਝੁਕਾਇਆ ਮਨ ਵੀ ਤੁਹਾਡੇ ਹੁਕਮ ਦੇ ਅੱਗੇ ਝੁਕਾਵਾਂ। ਫਿਰ ਮਿਹਰ ਹੁੰਦੀ ਹੈ ਗੁਰਮੁਖੋ, ਕਦੇ ਕਦੇ ਨਹੀਂ। ਸੁਆਓ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢ ਲੈਣਾ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ।
ਆਪਣੇ ਮਨ ਨੂੰ ਬਣਾ ਕੇ
ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਤਨ ਰੂਪੀ ਖੇਤ ਵਿੱਚ ਨਾਮ ਰੂਪੀ ਬੀਜ ਬੀਜਣਾ ਕਰ, ਜਿਹਦੇ ਕਰਕੇ ਸੁਖੀ ਸੁਖ ਹੋਵੇ। ਗੁਰਮੁਖੋ ਅਬ ਕਲੂ ਆਇਓ ਰੇਕ ਨਾਮ ਬੋਵੋ ਬੋਵੋ। ਮਾਰ ਕਹਿੰਦੇ ਕਲਯੁਗ ਆ ਗਿਆ, ਨਾਮ ਬੀਜੋ ਭਾਈ, ਹੁਣ ਅਨੁਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਮਨ ਰੁੱਤ ਨਾਮ ਰੇ ਭੁੱਲਿਆ ਨਾ, ਫਿਰ ਨਾਮ ਬੀਜਣ ਦੀ ਰੁੱਤ ਹੈ। ਕਲਯੁਗ ਵਿੱਚ ਤੇ ਸਗੋਂ ਨਾਮ ਦਾ ਮਹੱਤਵ ਜ਼ਿਆਦਾ ਦੱਸਿਆ, ਕਦੇ ਜੱਗ ਹੁੰਦੇ ਰਹੇ ਕਦੇ ਪੂਜਾ ਹੀ ਹੁੰਦੀ ਰਹੀ, ਪਰ ਕਲਯੁਗ ਦਾ ਸਮਾਂ ਇਹਦੇ ਵਿੱਚ ਨਾਮ ਜਪੇ ਨਾਲ ਹੀ ਭਲਾ ਹੁੰਦਾ। ਗੁਰੂ ਵਾਲੇ ਬਣ ਕੇ ਨਾਮ ਜਪਿਆ ਜਾਵੇ, ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਅਮਲ। ਮੁਰਸ਼ਦ ਕਾਮਲ ਹੋਣਾ ਚਾਹੀਦਾ, ਮੁਰਸ਼ਦ ਪੂਰਾ ਹੋਣਾ ਚਾਹੀਦਾ। ਮੁਰਸ਼ਦ ਕਾਮਲ ਹੋਵੇ, ਸੇਵਕ ਅਮਲ ਹੋਵੇ, ਅਮਲ ਕਰਨ ਵਾਲਾ ਹੋਵੇ। ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਅਮਲ, ਤੇ ਰੱਬ ਵਿੱਚ ਸ਼ਾਮਲ। ਕਹਿੰਦੇ ਰੱਬ ਦੂਰ ਨਹੀਂ, ਉਹ ਵਿੱਚ ਹੀ ਹੈ, ਪਰ ਪੂਰਾ ਗੁਰੂ ਲੱਭ ਕੇ ਗੁਰਮੰਤਰ ਲੈ ਕੇ ਕੰਮ ਕਾਰ ਕਰਦਿਆਂ ਕਰਦਿਆਂ ਬੱਚੇ ਪਾਲਦਿਆਂ ਪਰਿਵਾਰ ਵਿੱਚ ਰਹਿੰਦਿਆਂ ਹੋਇਆ ਵੀ ਮੁਕਤ ਹੋਇਆ ਜਾ ਸਕਦਾ। ਬੜਾ ਸੌਖਾ ਰਾਹ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ, ਜੇ ਇਸ ਰਾਹ ਤੇ ਚੱਲੀਏ ਤੇ ਫਿਰ ਗੱਲ ਬਣਦੀ। ਅੰਮ੍ਰਿਤਧਾਰੀ ਹੋਣਾ, ਇੱਕ ਕਾਰ ਹੈ ਸਾਡੇ ਆਲੇ ਦੁਆਲੇ ਕਿ ਭਾਈ ਤੂੰ ਇਸ ਦਾਇਰੇ ਦੇ ਵਿੱਚ ਰਹਿਣਾ, ਰਹਿਤ ਮਰਿਆਦਾ ਦੇ ਦਾਇਰੇ ਵਿੱਚ ਰਹਿਣਾ, ਵਜਰ ਪ੍ਰਹਿਤਾਂ ਤੋਂ ਬਚਣਾ, ਰਹਿਤਾਂ ਦੇ ਧਾਰਨੀ ਹੋਣਾ। ਪੰਜ ਕਕਾਰ ਪਾਉਣੇ ਨੇ, ਪੰਜਾਂ ਕਕਾਰਾਂ ਦਾ ਸਿਧਾਂਤ ਵੀ ਆਪਣੇ ਹਿਰਦੇ ਵਿੱਚ ਵਸਾਉਣਾ, ਇਹੀ ਸਰੀਰ ਰਹਿਣਾ। ਕਈ ਕਹਿੰਦੇ ਨੇ ਅੰਮ੍ਰਿਤ ਛਕ ਲਈਏ, ਅੰਮ੍ਰਿਤ ਰੱਖਿਆ ਨਹੀਂ ਜਾਣਾ। ਅੰਮ੍ਰਿਤ ਨੇ, ਅੰਮ੍ਰਿਤ ਨੂੰ ਅਸੀਂ ਨਹੀਂ ਰੱਖਣਾ, ਸਗੋਂ ਅੰਮ੍ਰਿਤ ਨੇ ਸਾਨੂੰ ਰੱਖਣਾ, ਪਾਪਾਂ ਤੋਂ ਬਚਾ ਕੇ ਰੱਖਣਾ, ਮਾੜੇ ਕੰਮਾਂ ਤੋਂ ਬਚਾ ਕੇ ਰੱਖਣਾ। ਡਰ ਹੁੰਦਾ ਕਿ ਮੈਂ ਅੰਮ੍ਰਿਤ ਛਕਿਆ, ਮੈਂ ਸਿੰਘ ਸਜਿਆ ਹੋਇਆ। ਜਿਹੜਾ ਅੰਮ੍ਰਿਤ ਧਾਰੀ ਹੋਵੇ, ਮਨ ਚ ਕਿਤੇ ਨਾ ਕਿਤੇ ਭੈ ਹੁੰਦਾ ਮੈਂ ਇਹ ਗਲਤੀ ਨਹੀਂ ਕਰਨੀ, ਮੈਂ ਪਾਪ ਇਹ ਭੁੱਲ ਨਹੀਂ ਕਰਨੀ। ਗੁਰਮੁਖੋ, ਸਰੀਰ ਇਹੀ ਰਹੇਗਾ, ਕਰਮ ਬਦਲ ਜਾਣਗੇ। ਅੰਮ੍ਰਿਤ ਧਾਰੀ ਹੋਣ ਦਾ ਭਾਵ ਹੈ ਕਰਮ ਬਦਲ ਦੇਣੇ। ਪੰਜ ਚੂਲੇ ਨੇਤਰਾਂ ਚ ਪੰਜ ਪਿਆਰਿਆਂ ਨੇ ਪਾ ਦੇਣੇ, ਕਹਿਣਾ ਭਾਈ ਹੁਣ ਮਾੜਾ ਨਾ ਵੇਖੀ, ਤੇਰੀਆਂ ਧੀਆਂ ਭੈਣਾਂ ਵਰਗੀਆਂ, ਲੋਕਾਂ ਦੀਆਂ ਧੀਆਂ ਭੈਣਾਂ ਨੇ, ਇਹ ਧਿਆਨ ਰੱਖੀ, ਹੁਣ ਤੱਕ ਕੀਤੀਆਂ ਗਲਤੀਆਂ ਮਾਫ, ਕਿਉਂਕਿ ਅੱਜ ਤੂੰ ਮਾਫੀ ਮੰਗਣ ਆਇਆ। ਅੰਮ੍ਰਿਤ ਛਕਣ ਦਾ ਭਾਵ ਹੈ ਪਿਛਲਿਆਂ ਗੁਨਾਹਾਂ ਤੋਂ ਤੌਬਾ ਕਰ ਰਿਹਾ ਤੇ ਅੱਗੇ ਤੋਂ ਮੈਂ ਨਹੀਂ ਗੁਨਾਹ ਕਰਾਂਗਾ। ਅੰਮ੍ਰਿਤ ਛਕਣ ਦਾ ਅਰਥ ਇਹ ਹੈ ਵੀ ਮੈਂ ਅੱਗੇ ਤੋਂ ਭੁੱਲਾਂ ਨਹੀਂ ਕਰਾਂਗਾ ਤੇ ਪਿਛਲੀਆਂ ਜਿਹੜੀਆਂ ਮੈਂ ਭੁੱਲਾਂ ਕੀਤੀਆਂ ਨੇ ਉਹਨਾਂ ਤੋਂ ਮੈਂ ਮਾਫੀ ਮੰਗਣਾ, ਮੈਂ ਤੌਬਾ ਕਰਨਾ। ਤੇ ਜੇ ਭੁੱਲਾਂ ਵੀ ਚੱਲਦੀਆਂ ਰਹਿਣ, ਕਰਮ ਬਦਲ ਨਹੀਂ ਨਾ, ਤੇ ਫਿਰ ਭਾਵੇਂ ਸ੍ਰੀ ਸਾਹਿਬ ਪਾਈ ਵੀ ਫਿਰ ਫਿਰ ਉਹਦਾ ਕੋਈ ਫਾਇਦਾ ਨਹੀਂ। ਮੈਂ ਅੱਖਾਂ ਨਾਲ ਮਾੜਾ ਨਹੀਂ ਵੇਖਾਂਗਾ, ਮੈਂ ਕੰਨਾਂ ਨਾਲ ਮਾੜਾ ਨਹੀਂ ਸੁਣਾਂਗਾ, ਮੈਂ ਜੀਭ ਤੋਂ ਮਾੜਾ ਨਹੀਂ ਬੋਲਾਂਗਾ, ਇਹ ਸਿਰ ਮਾੜੀਆਂ ਥਾਵਾਂ ਤੇ ਨਹੀਂ ਝੁਕੇਗਾ, ਇਹ ਕਦਮ ਮਾੜੇ ਪਾਸੇ ਨਹੀਂ ਜਾਣਗੇ, ਇਹ ਹੱਥ ਮਾੜਾ ਕੰਮ ਨਹੀਂ ਕਰਨਗੇ। ਇਹੀ ਹੈ, ਇਹੀ ਅੰਮ੍ਰਿਤ ਛਕਣਾ ਹੈ। ਇਹ ਇਹ ਮਹਾਰਾਜ ਨੇ ਕਰਮ ਬਦਲਨੇ ਨੇ ਸਾਡੇ, ਤੇ ਕਈ ਅੰਮ੍ਰਿਤ ਧਾਰੀ ਜ਼ਰੂਰ ਨੇ ਪਰ ਕਰਮ ਉਹਨਾਂ ਦੇ ਉਹੋ ਜਿਹੇ ਨੇ ਜਿਹੋ ਜਿਹੇ ਪਹਿਲਾਂ, ਕਰਮ ਬਦਲੇ ਨਹੀਂ, ਪਹਿਰਾਵਾ ਪਾ ਲਿਆ, ਪਰ ਅਸਲ ਵਿੱਚ ਕਰਮ ਬਦਲਨੇ ਚਾਹੀਦੇ ਨੇ ਸਾਡੇ। ਤੇ ਭਾਗਾਂ ਵਾਲੇ ਗੁਰੂ ਦੇ ਪਿਆਰੇ ਹਨ ਜਿਹੜੇ ਰਹਿਤਾਂ ਵਿੱਚ ਰਹਿੰਦੇ ਆ, ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਮੈਨੂੰ ਰਹਿਤ ਪਿਆਰੀ ਲੱਗਦੀ ਆ, ਮੈਨੂੰ ਸਿੱਖ ਨਹੀਂ ਪਿਆਰਾ ਲੱਗਦਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾ ਕਹਾਵੇ, ਰਹਿਤ ਰੱਖੇ ਉਹ ਸਿੱਖ ਮੈਨੂੰ ਪਿਆਰਾ ਲੱਗਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਸੱਤਾ ਤੇ ਬਲਵੰਡ ਦੋ ਜਣੇ, ਕਹਿੰਦੇ ਮਹਾਰਾਜ ਬੜੇ ਦੁਖੀ ਆ ਜੀ। ਮਹਾਰਾਜ ਕਹਿੰਦੇ ਕੰਮ ਕੀ ਕਰਦੇ ਹੋ? ਕਹਿੰਦੇ ਜੀ ਗਾਉਂਦੇ ਆ, ਬੜਿਆਂ ਘਰਾਂ ਚ ਜਾਂਦੇ ਆ, ਮੁੰਡਾ ਹੋਵੇ ਵਿਆਹ ਹੋਵੇ ਖੁਸ਼ੀ ਤੇ ਮੌਕੇ ਗਾਈਦਾ, ਤੇ ਸੱਚੇ ਪਾਤਸ਼ਾਹ ਪੂਰੀ ਸਾਡੀ ਪੈਂਦੀ ਨਹੀਂ, ਬੁਰਾ ਹਾਲ। ਹੁਣ ਵੇਖੋ ਇਹ ਬੇਨਤੀਆਂ ਲੋਕ ਸਾਰੇ ਹੀ ਕਰਦੇ ਨੇ, ਬੜੇ ਲੋਕ ਨੇ, ਮੈਨੂੰ ਵੀ ਕਈ ਮਿਲ ਪੈਂਦੇ ਨੇ, ਬਾਬਾ ਜੀ ਕਮਾਈ ਬੜੀ ਕਰਨੇ ਆ, ਜਾਂਦੀ ਪਤਾ ਨਹੀਂ ਕਿੱਧਰ ਹੈ। ਬਹੁਤ ਸਾਰੇ ਲੋਕ ਇਹ ਕਹਿੰਦੇ ਮਾਇਆ ਆਉਂਦੀ ਤੇ ਬਹੁਤ ਹੈ, ਜਾਂਦੀ ਦਾ ਪਤਾ ਹੀ ਨਹੀਂ ਲੱਗਦਾ, ਜਾਂਦੀ ਪਤਾ ਨਹੀਂ ਕਿੱਧਰ ਹੈ, ਕਈ ਪੁੱਛਦੇ ਨੇ। ਪਰ ਮੈਂ ਬੜੀ ਵਾਰੀ ਅਰਜ ਕੀਤੀ ਹੈ ਵੀ ਇਹ ਗੱਲਾਂ ਪੁੱਛਣ ਵਾਸਤੇ ਤੁਸੀਂ ਬਾਬਿਆਂ ਕੋਲ ਨਹੀਂ ਜਾਣਾ, ਇਹ ਗੱਲਾਂ ਪੁੱਛਣ ਵਾਸਤੇ ਅਸੀਂ ਗੁਰਦੁਆਰੇ ਜਾਂਦੇ, ਇਹ ਤੇ ਤੁਸੀਂ ਮਨੀਮ ਰੱਖ ਲਓ, ਉਹੀ ਦੱਸੀ ਜਾਏਗਾ ਵੀ ਕਿੰਨੀ ਆਈ ਕਿੰਨੀ ਗਈ, ਕਾਪੀ ਲਾ ਲਓ ਘਰ ਚ, ਇੱਕ ਪਾਸੇ ਇਨਕਮ ਲਿਖੀ ਚੱਲੋ, ਆਮਦਨ ਲਿਖੀ ਚੱਲੋ, ਦੂਜੇ ਪਾਸੇ ਖਰਚਾ ਲਿਖੀ ਚੱਲੋ, ਮਹੀਨੇ ਪਿੱਛੋਂ ਕਾਪੀ ਤੋਂ ਹੀ ਪੁੱਛ ਲਿਆ ਕਰੋ ਵੀ ਕਿੱਧਰੋਂ ਆਈ ਤੇ ਕਿੱਧਰ ਗਈ, ਇਹ ਅਸੀਂ ਕਾਹਦੇ ਵਾਸਤੇ ਪੁੱਛਦੇ ਫਿਰਨੇ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਕਮਾਉਣੇ ਬਣੇ ਆ, ਕਮਾਉਣੀ ਬਹੁਤ ਕਮਾਉਂਦੇ ਬਹੁਤ ਆ, ਜਾਂਦੀ ਮਾਇਆ ਪਤਾ ਨਹੀਂ ਕਿੱਧਰ, ਏਦਾਂ ਦੀਆਂ ਗੱਲਾਂ ਹੀ ਬਸ ਸਾਡੇ ਕੋਲ। ਇਸੇ ਕਾਰਨ ਕਰਕੇ ਜਗ੍ਹਾ ਜਗ੍ਹਾ ਦੇ ਉੱਤੇ ਲੋਕ ਬੈਠੇ ਨੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਸਤੇ। ਸਿੱਖ ਧਰਮ ਵਿੱਚ ਏਦਾਂ ਦੇ ਲੋਕਾਂ ਨੂੰ ਕੋਈ ਥਾਂ ਨਹੀਂ ਸੀ, ਹਿੰਦੂਆਂ ਵਿੱਚ ਲੋਕ ਸਨ ਏਦਾਂ ਦੇ, ਪੰਡਿਤ ਦੱਸਣ ਵਾਲੇ ਭਵਿੱਖ ਦੱਸਦੇ ਨੇ, ਉਹ ਦੱਸਦੇ ਸੀ, ਤੇ ਮੁਸਲਮਾਨਾਂ ਵਿੱਚ ਨਜੂਮੀਏ ਸੀ, ਤੇ ਸਿੱਖ ਧਰਮ ਵਿੱਚ ਵੀ ਹੈ ਕੋਈ ਥਾਂ ਨਹੀਂ ਸੀ, ਪਰ ਇਹਨਾਂ ਲੋਕਾਂ ਨੇ ਵੀ ਬਣਾ ਲੈਣ, ਜਿਹਨਾਂ ਨੂੰ ਸਿੱਖ ਆਖਦੇ ਨੇ ਸਿਆਣੇ ਬਾਬੇ, ਫਲਾਣੇ ਥਾਂ ਤੇ ਸਿਆਣਾ ਹੈ, ਇਹ ਬਹੁਤ ਨੇ। ਗੁਰਦੁਆਰਾ ਇੱਕ ਨਾ ਹੋਵੇ ਨਾ ਹੋਵੇ, ਸਿਆਣਾ ਜ਼ਰੂਰ ਹਰ ਪਿੰਡ 'ਚ ਹੈ ਅੱਜ ਕੱਲ੍ਹ, ਜਿਹੜਾ ਪੁੱਛਿਆ ਦੇਣ ਵਾਲਾ। ਤੇ ਧੰਨ ਜਿਹੜੇ ਪਿਆਰ ਵਾਲੇ ਗੁਰੂ ਕੇ ਸਿੱਖ ਹਨ, ਉਹ ਜਦੋਂ ਕੁਝ ਪੁੱਛਣਾ ਹੈ ਆਪਣੇ ਗੁਰੂ ਤੋਂ ਪੁੱਛਦੇ ਨੇ, ਉਹਨਾਂ ਨੂੰ ਪਤਾ ਅਸੀਂ ਗੁਰਦੁਆਰੇ ਜਾਵਾਂਗੇ, ਅਰਦਾਸ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਦੇਣਾ, ਏਦੂ ਵੱਡਾ ਵੱਡਾ ਤਾਂ ਨਹੀਂ ਨਾ ਕੋਈ ਕਹਿਣ ਵਾਲਾ ਮੈਨੂੰ, जे कुछ पूछना मैं अपने सतगुर तो पूछांगा, मैं दर दर ते कादे वास्ते पूछना, क्यों मैं दर दर ते फिरा, एक ते टेक रख दे। कबीर दगमा क्या कर है कहां डलावे जियो, सर्व सुख को नायको राम नाम रस पियो। गुरु अर्जन देव महाराज नूं कहिंदे मर पूरी नहीं पैंदी बुरा हाल है, सच्चे पातशाह ने यह नहीं आख्या धागा बन ला तेरा पार उतार हो जाएगा, जा मर्द ने उन्हें कोई होर वहम नहीं पाया। सच्चे पातशाह कहन लगे भाई गीत गाउंदे हो, कहिंदे हां, कहिंदे इदां करो गाना ते गाओ पर अज तो गुरु दे गीत शुरू कर दियो। तुसी कहिंदे हो माया आउंदी नहीं, तुहाथों माया सांभी नहीं जाणी, इन्नी माया है, पर अपना कर्म बदल दियो, जीव यही रहेगी कर्म बदल जाना चाहिए। बस यही अखां ने यही कन्न हन, कन्ना नाल बाणी सुनो, अखां नाल बाणी, गुरु दे दर्शन करो, जीव नाल बाणी पढ़िया करो, बाणी गाया करो, कीर्तन करो, किसे गल दी कमी नहीं रहेगी, किसे गल दा घाटा नहीं रहेगा। हर जस रे मना गाए ले, जो संगी है तेरो यही संगी है साडा, और ते कोई साथी है ही नहीं नाल जाण वाला। सच्चे पातशाह बार बार कहिंदे हन जह मात पिता सुखमीत ना पाई, मन ऊहा नाम तेरे संग सहाई। नाम ने ही तेरे नाल जाना, होर ने कुछ इत्थे ए हर जस करो, यही तुहाडा असली संगी है जिन्हें तुहाडे नाल जाना है। उथे नाम ने सहायता करनी, उथे नाम ने, नाम ने सहायता करनी, जिथे न कोई मात पिता तेरा, तेरा जिथे न कोई मात पिता, उथे नाम ने, नाम ने सहायता करनी, हर के नाम की तुम ऊपर शाम, इन्हें नाश नाम ने शान करनी उपर। इथों समाने तक भी जाने या पल्ले कुछ बन के तुरीदा, खाली हथी नहीं जाना। सच्चे पातशाह कहिंदे ने उते राह ही बड़ा लंबा है, जह मार्ग के गने जाहे ना कोसा, उदो तो गिने ही नहीं जाते इन्ने ने। उथे कौन है नाल, हर का नाम ऊहा संग तोसा, ਨਾਮ ਦਾ ਖਜ਼ਾਨਾ ਕੋਲ ਹੋਏਗਾ ਤਾਂ ਹੀ ਰਾਹ ਦਾ ਖਰਚਾ ਹੋਣਾ। ਰਹਿ ਰਾਸ ਰਹਿ ਨਾਮ ਰਾਹ ਦਾ, ਰਾਸ ਨਾਮ ਹੈ ਪੂੰਜੀ ਦਾ। ਰਹਿ ਰਾਸ ਰਾਹ ਦਾ ਖਰਚਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ। ਕਹਿੰਦੇ ਭਾਈ ਨਾਮ ਹੀ ਹੈ ਜਿਹੜਾ ਉੱਥੇ ਸਹਾਇਤਾ ਕਰਦਾ, ਨਹੀਂ ਤੇ ਇੰਨਾ ਲੰਮਾ ਰਾਹ ਹੈ ਰਸਤਾ, ਉਹਦੇ ਮੀਲ ਗਿਣੇ ਹੀ ਨਹੀਂ ਜਾਂਦੇ, ਉਹਦੇ ਕੋਹ ਗਿਣੇ ਹੀ ਨਹੀਂ ਜਾਣੇ, ਤੇ ਨਾਮ ਤੋਂ ਬਿਨਾਂ ਗੱਲ ਨਹੀਂ ਬਣੇਗੀ। ਮਹਾਰਾਜ ਕਹਿਣ ਲੱਗੇ ਭਾਈ ਕਰੋ ਸੇਵਾ, ਗੁਰੂ ਦਾ ਜਸ ਕਰਿਆ ਕਰੋ, ਤੁਹਾਡਾ ਸਤਿਕਾਰ ਹੋਏਗਾ ਤੇ ਨਾਲੇ ਮਾਇਆ ਦੀ ਕਮੀ ਨਹੀਂ ਰਹਿਣੀ। ਸੱਤੇ ਬਲਵੰਡ ਨੂੰ ਮਹਾਰਾਜ ਨੇ ਆਖਿਆ, ਸੱਤੇ ਤੇ ਬਲਵੰਡ। ਮਹਾਰਾਜ ਕਹਿੰਦੇ ਭਾਈ ਹਰ ਜਸ ਕਰਿਆ ਕਰੋ, ਬਹੁਤ ਸਤਿਕਾਰ ਹੋਏਗਾ ਤੁਹਾਡਾ। ਦੋਵੇਂ ਭਰਾਵਾਂ ਨੇ ਕਰਮ ਬਦਲ ਦਿੱਤਾ, ਜੀਵ ਨਾਲ ਬਾਣੀ ਪੜਿਆ ਕਰਨ, ਹੱਥਾਂ ਨਾਲ ਸੇਵਾ ਕਰਿਆ ਕਰਨ, ਬੜਾ ਸਤਿਕਾਰ ਹੋਣ ਲੱਗ ਪਿਆ। ਧਿਆਨ ਦੇਣਾ ਗੁਰਮੁਖੋ, ਰਸ ਬੜਾ ਸੀ ਇਹਨਾਂ ਦੇ ਵਿੱਚ, ਕਸ਼ਿਸ਼ ਬੜੀ ਸੀ, ਬੜੇ ਪਿਆਰ ਨਾਲ ਸੰਗਤਾਂ ਬਹਿ ਕੇ ਕੀਰਤਨ ਸਰਵਣ ਕਰਦੀਆਂ ਸੀ। ਸੱਚੇ ਪਾਤਸ਼ਾਹ ਵੀ ਬੜੇ ਖੁਸ਼ ਹੁੰਦੇ ਸੀ, ਬਹੁਤ ਮਾਇਆ ਮਿਲਣੀ, ਬਥੇਰਾ ਚੜਾਵਾ ਇਹਨਾਂ ਨੂੰ ਚੜ੍ਹਨਾ, ਲੋਕਾਂ ਨੇ ਬਹੁਤ ਮਾਇਆ ਦੇਣੀ। ਸੱਚੇ ਪਾਤਸ਼ਾਹ ਬਹੁਤ ਮਾਇਆ ਦਿੰਦੇ ਸੀ, ਘਰ ਵੀ ਮਹਾਰਾਜ ਨੇ ਬਣਾ ਕੇ ਦਿੱਤੇ, ਬੜੀਆਂ ਸੁੱਖ ਸਹੂਲਤਾਂ ਜਿਹੜੀਆਂ ਉਹਨਾਂ ਵੇਲਿਆਂ ਵਿੱਚ ਚਾਹੀਦੀਆਂ ਸੀ ਇਹਨਾਂ ਕੋਲ ਸਨ, ਸਭ ਕੁਝ ਸੀ। ਅਰਦਾਸ ਨੇ ਕੱਲ ਅਰਜ ਕੀਤੀ ਸੀ, ਖਾਣਾ ਸੌਖਾ ਪਚਾਉਣਾ ਬੜਾ ਔਖਾ, ਹਜ਼ਮ ਕਿਸੇ ਵਿਰਲੇ ਵਿਰਲੇ ਨੂੰ ਆਉਂਦਾ ਗੁਰੂ ਘਰ ਦਾ। ਹੁਣ ਖਾਂਦੇ ਤੇ ਸੀ, ਟਾਈਮ ਪਾਸ ਹੋ ਰਿਹਾ ਸੀ, ਪਰ ਹਉਮੈ ਪੈਦਾ ਹੋ ਗਈ ਅੰਦਰ ਵੀ ਸਾਡਾ ਇੰਨਾ ਸਤਿਕਾਰ, ਸਾਡੀ ਇੰਨੀ ਬੱਲੇ ਬੱਲੇ ਇੰਨੀ ਸ਼ੋਭਾ, ਇੱਥੇ ਆ ਕੇ ਅਸੀਂ ਮਾਰ ਖਾ ਜਾਂਦੇ। ਹਮੇਸ਼ਾ ਕਹਿਣਾ ਚਾਹੀਦਾ ਕਹੋ ਨਾਨਕ ਸਭ ਤੇਰੀ ਵਡਿਆਈ, ਇਹ ਤੇਰੀ ਵਡਿਆਈ ਹੈ, ਕੋਈ ਨਾ ਉਹ ਨਾ ਜਾਣਾ ਮੇਰਾ, ਸਾਨੂੰ ਕੌਣ ਜਾਣਦਾ, ਇਹ ਸਭ ਬਖਸ਼ਿਸ਼ਾਂ ਗੁਰੂ ਦੀਆਂ। ਤੇ ਮਾਨ ਲੱਗ ਪਏ ਕਰਨ, ਇਹਨਾਂ ਦੇ ਘਰ ਵਿੱਚ ਲੜਕੀ ਦਾ ਵਿਆਹ ਸੀ, ਦੋਵੇਂ ਜਣੇ ਗਏ ਮਹਾਰਾਜ ਕੋਲ ਸੱਤਾ ਤੇ ਬਲਵੰਡ। ਮਹਾਰਾਜ ਲੜਕੀ ਦਾ ਵਿਆਹ ਕਰਨਾ, ਮਾਇਆ ਚਾਹੀਦੀ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਇਆ ਚਾਹੀਦੀ ਹੈ ਭਾਈ, ਕੋਈ ਗੱਲ ਨਹੀਂ, ਅਸੀਂ ਆਪੇ ਹੀ ਵਿਆਹ ਕਰ ਦਿਆਂਗੇ, ਸਾਡੀ ਧੀ ਤੁਹਾਡੀ ਧੀ ਤੇ ਸਾਡੀ ਧੀ ਚ ਕੋਈ ਫਰਕ ਹੀ ਨਹੀਂ, ਅਸੀਂ ਆਪੇ ਸ਼ਾਦੀ ਕਰਾਂਗੇ, ਤੁਸੀਂ ਫਿਕਰ ਨਾ ਕਰੋ, ਤੁਹਾਡੀ ਧੀ ਹੋਈ ਕਿ ਸਾਡੀ ਹੋਈ। ਕਹਿਣ ਲੱਗੇ ਮਹਾਰਾਜ ਨਹੀਂ, ਵਿਆਹ ਅਸੀਂ ਆਪੇ ਹੀ ਕਰਨਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਫਿਰ ਮਾਇਆ ਦੇ ਦਿਆਂਗੇ। ਕਹਿੰਦੇ ਮਹਾਰਾਜ ਸਾਨੂੰ ਚੜਾਵਾ ਦੇ ਦਿਓ ਇੱਕ ਦਿਨ ਦਾ ਹਰਿਮੰਦਰ ਸਾਹਿਬ ਦਾ, ਜਿੱਥੇ ਰੋਜ਼ ਕੀਰਤਨ ਕਰਦੇ ਸੀ, ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਚੜਾਵੇ ਵੱਲ ਨਹੀਂ ਵੇਖੀਦਾ, ਤਾਂ ਅਸੀਂ ਚੜਾਵੇ ਤੋਂ ਵੀ ਜ਼ਿਆਦਾ ਲੈ ਜਿਓ, ਪਰ ਚੜਾਵਾ ਚੁੱਕਦੇ ਤੁਸੀਂ ਚੰਗੇ ਨਹੀਂ ਲੱਗੋਗੇ ਗੁਰੂ ਕਰਦਾ। ਇਹ ਚੜਾਵਾ ਗੁਰੂ ਦੀ ਸੇਵਾ ਵਿੱਚ ਲੱਗਦਾ ਤੇ ਤੁਸੀਂ ਚੜਾਵਾ ਨਹੀਂ ਚੰਗਾ ਲੱਗਦਾ, ਤੁਹਾਨੂੰ ਜਿੰਨੀ ਮਾਇਆ ਚਾਹੀਦੀ ਮੰਗ ਕੇ ਲੈ ਲੈ। ਇਹ ਤੇ ਅੜਕੇ ਖਲੋ ਕੇ ਕਹਿੰਦੇ ਸਾਨੂੰ ਤੇ ਚੜਾਵਾ ਚਾਹੀਦਾ, ਇੱਕ ਦਿਨ ਦਾ ਥੋੜਾ ਹੋਵੇ ਬਹੁਤਾ ਹੋਵੇ ਸਾਡੇ ਕਰਮਾਂ ਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਠੀਕ ਆ, ਫਿਰ ਕਿੱਦਾਂ ਕਰਿਓ, ਕੱਲ ਦਾ ਚੜਾਵਾ ਤੁਹਾਡਾ। ਆ ਗਏ ਅੱਗੇ ਨਾਲੋਂ ਪਹਿਲਾਂ ਹੀ ਆ ਗਏ, ਜਿਹੜਾ ਟਾਈਮ ਸੀ ਉਸ ਤੋਂ ਪਹਿਲਾਂ ਹੀ ਆ ਕੇ ਸ਼ੁਰੂ ਕਰ ਲਿਆ, ਲੱਗ ਪਏ ਕੀਰਤਨ ਕਰਨ। ਤੇ ਗੁਰਮੁਖੋ ਸਮਾਪਤੀ ਦਾ ਟਾਈਮ ਉੱਪਰ ਹੋ ਗਿਆ ਬਹੁਤ, ਇਹ ਸਮਾਪਤੀ ਨਾ ਕਰਨ, ਪਰ ਅੱਜ ਰਸ ਨਹੀਂ ਬਣਿਆ, ਅੱਜ ਰਸ ਨਹੀਂ ਬਣਿਆ, ਅੱਜ ਆਨੰਦ ਨਹੀਂ ਆਇਆ। ਕਾਰਨ ਕੀ ਸੀ? ਅੱਗੇ ਧਿਆਨ ਹੁੰਦਾ ਸੀ ਗੁਰੂ ਕੀ ਕੀਰਤੀ ਵੱਲ, ਅੱਗੇ ਹੁੰਦਾ ਸੀ ਧਿਆਨ ਗੁਰੂ ਦੇ ਚਰਨਾਂ ਨਾਲ ਜੁੜਿਆ, ਪਰ ਅੱਜ ਧਿਆਨ ਢੇਰ ਵੱਲ ਹੈ ਵੀ ਕਿੰਨਾ ਕੁ ਵੱਧ ਗਿਆ ਚੜਾਵੇ ਚ ਧਿਆਨ, ਤੇ ਸੁਰਤ ਮਾਇਆ ਵਿੱਚ ਲਿਜਾ ਕੇ ਜਦੋਂ ਕੀਰਤਨ ਹੋਏਗਾ ਫਿਰ ਆਨੰਦ ਆਏਗਾ, ਫਿਰ ਰਸ ਆਏਗਾ। ਇਹ ਨਹੀਂ ਹੋ ਸਕਦਾ। ਗੁਰਮੁਖ ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ। ਕੋਇਲ ਵੀ ਕਾਲੀ ਕਾਂ ਵੀ ਕਾਲਾ, ਦੋਵੇਂ ਪੰਛੀ ਜਾਤ ਸਦਾਵਣ। ਕਹਿੰਦੇ ਲੋਕ ਜਦੋਂ ਕੋਇਲ ਬੋਲਦੀ ਏ ਤੇ ਆਂਦੇ ਨੇ ਸੁਣੀ ਚੱਲੀਏ, ਸੁਣੀ ਚੱਲੀਏ। ਜਦੋਂ ਬੋਲੇ ਕਾਂ ਵੱਟਾ ਚੁੱਕ ਲੈਂਦੇ ਆ ਵੀ ਇਹਨੇ ਕਿੱਥੇ ਕਾਂ ਕਾਂ ਲਾਈ ਏ ਭਜਾਓ, ਤੇ ਕਿਸੇ ਨੇ ਬੜੀ ਸੋਹਣੀ ਗੱਲ ਆਖੀ ਏ, ਉਹ ਕਹਿੰਦੇ ਨੇ ਕਾਂ ਵੀ ਕਾਲਾ ਹੈ ਕੋਇਲ ਵੀ ਕਾਲੀ ਹੈ, ਦੋਵੇਂ ਪੰਛੀ। ਪਰ ਗੱਲ ਕੀ ਹੈ, ਇੱਕ ਦਾ ਇੰਨਾ ਸਤਿਕਾਰ ਹੁੰਦਾ, ਇੱਕ ਨੂੰ ਇੰਨੀਆਂ ਫਟਕਾਰਾਂ ਪੈਂਦੀਆਂ ਨੇ, ਉਹਨੂੰ ਲੋਕ ਵੱਟਾ ਚੁੱਕ ਲੈਂਦੇ ਨੇ ਮਾਰਨ ਵਾਸਤੇ, ਤੇ ਕੋਇਲ ਨੂੰ ਸੁਣਨ ਨੂੰ ਜੀ ਕਰਦਾ ਰਹਿੰਦਾ, ਫਰਕ ਕਿਉਂ ਆ ਇੰਨਾ? ਫਿਰ ਨਤੀਜਾ ਕੱਢ ਦਿੱਤਾ ਅਗਲੀਆਂ ਦੋ ਲਾਈਨਾਂ ਚ, ਕਹਿੰਦੇ ਪਤਾ ਸਤਿਕਾਰ ਕਿਉਂ ਹੈ ਕੋਇਲ ਦਾ ਤੇ ਕਾਂ ਦਾ ਨਿਰਾਦਰ ਕਿਉਂ ਹੁੰਦਾ ਹੈ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ। ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜਗ ਤੋਂ ਹੋਇਆ ਪ੍ਰੀਤਮ ਦੇ ਬਿਰਹਾ ਵਿੱਚ ਗਾਵੇ ਕੋਇਲ ਸੋਭਾ ਪਾਵਣ। ਕਹਿੰਦੇ ਕੋਇਲ ਦੀ ਸੋਭਾ ਤਾਂ ਆ, ਉਹ ਆਪਣੇ ਪ੍ਰੀਤਮ ਦੇ ਆਪਣੇ ਪਿਆਰੇ ਦੇ ਪਿਆਰ ਵਿੱਚ ਗਾਉਂਦੀ ਹੈ, ਤੇ ਕਾਂ ਟੁੱਕ ਪਿੱਛੇ ਕਾਂ ਕਾਂ ਕਰਦਾ, ਤੇ ਕਿਸੇ ਦੇ ਪਿਆਰ ਚ ਨਹੀਂ ਕਾਂ ਕਾਂ ਕਰਦਾ। ਹੁਣ ਜਦੋਂ ਰੋਟੀ ਨੂੰ ਵੇਖ ਕੇ ਕਾਂ ਕਾਂ ਹੋਏਗੀ, ਰੋਟੀ ਨੂੰ ਵੇਖ ਕੇ ਹੀ ਗਾਇਆ ਜਾਏਗਾ, ਪੈਸਾ ਕਮਾਉਣ ਵਾਸਤੇ ਹੀ ਗਾਇਆ ਜਾਏਗਾ, ਤੇ ਉੱਥੇ ਰਸ ਕਿੱਥੇ ਰਹਿ ਜਾਏਗਾ, ਉੱਥੇ ਆਨੰਦ ਕਿੱਥੇ ਰਹਿ ਜਾਏਗਾ? ਫਿਰ ਸਤਿਕਾਰ ਵੀ ਉਹਨਾਂ ਕੀ ਹੈ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਸਮਕਾਲੀ ਕੀਰਤਨੀਏ ਅੱਜ ਵੀ ਜਿਉਂਦੇ ਨੇ। ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਸ਼ ਰਾੜਾ ਸਾਹਿਬ ਵਾਲਿਆਂ ਦੇ ਸਮਕਾਲੀ ਉਹਨਾਂ ਦੇ ਸਮੇਂ ਦੇ ਕੀਰਤਨੀਏ ਅੱਜ ਵੀ ਜਿਉਂਦੇ ਨੇ। ਉਹਨਾਂ ਨੂੰ ਜਿਉਂਦਿਆਂ ਨੂੰ ਉਹਨਾਂ ਦੇ ਬੱਚੇ ਨਹੀਂ ਪੁੱਛਦੇ, ਰੁਲਦੇ ਫਿਰਦੇ ਨੇ, ਤੇ ਸੰਤ ਬਾਬਾ ਈਸ਼ਰ ਸਿੰਘ ਜੀ ਦੀਆਂ ਜਿੰਨੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ ਇਹ ਗਿਣਤੀ ਹੋਈ ਕੋਈ ਨਹੀਂ। ਇਹ ਫਰਕ, ਗਾਉਂਦੇ ਉਹ ਵੀ ਸਨ ਤੇ ਗਾਇਆ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਵੀ ਆ, ਪਰ ਉਹਨਾਂ ਦੇ ਗਾਉਣ ਵਿੱਚ ਤੇ ਉਹਨਾਂ ਦੇ ਗਾਉਣ ਚ ਫਰਕ ਬੜਾ ਸੀ। ਉਹ ਗਾਉਂਦੇ ਨੇ ਆਪਣੇ ਬੱਚਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ, ਪਰ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਸੰਸਾਰ ਦੇ ਭਲੇ ਵਾਸਤੇ ਗਾਇਆ, 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਤੇ ਅੱਜ ਸਾਰਾ ਸੰਸਾਰ ਜਾਣਦਾ। ਅੱਜ ਰਾੜਾ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੁੰਦਾ, ਉੱਥੇ ਕਿੱਡੇ ਕਿੱਡੇ ਵੱਡੇ ਲੰਗਰ ਚੱਲਦੇ ਨੇ, ਕਿੱਡੀਆਂ ਕਿੱਡੀਆਂ ਆਲੀਸ਼ਾਨ ਇਮਾਰਤਾਂ ਬਣੀਆਂ ਹੋਈਆਂ, ਹੋਸਪਿਟਲ ਬਣੇ ਹੋਏ। ਇਹ ਸੋਭਾ ਕਾਹਦੀ ਹੈ? ਸਾਰੀ ਜ਼ਿੰਦਗੀ ਕਦੇ ਕਿਸੇ ਤੋਂ ਮੰਗਿਆ ਨਹੀਂ, ਅਗਲਾ ਕੱਖ ਦੇਵੇ ਭਾਵੇਂ ਲੱਖ ਦੇਵੇ ਕਹਿੰਦੇ ਮੰਗਣਾ ਨਹੀਂ ਹੈ, ਮੰਗਣਾ ਨਹੀਂ। ਤੇ ਮੰਗਣ ਵਾਲਿਆਂ ਨੂੰ ਜਾਣਦਾ ਵੀ ਫਿਰ ਕੌਣ ਹੈ? ਜਿਨ੍ਹਾਂ ਨੇ ਪਹਿਲਾਂ ਤੈਅ ਕਰ ਲੈਣਾ ਵੀ 20,000 ਚਾਹੀਦਾ ਫਿਰ ਕੀਰਤਨ ਹੋਏਗਾ, ਉਹਨਾਂ ਨੂੰ ਪੁੱਛਦਾ ਵੀ ਕੌਣ ਹੈ?
ਜਿਨ੍ਹਾਂ ਨੇ ਪਹਿਲਾਂ ਤੈਅ ਕਰ ਲੈਣਾ ਵੀ 20,000 ਚਾਹੀਦਾ ਫਿਰ ਕੀਰਤਨ ਹੋਏਗਾ, ਉਹਨਾਂ ਨੂੰ ਪੁੱਛਦਾ ਵੀ ਕੌਣ ਹੈ। ਹੁਣ ਲੱਗੇ ਨੇ ਸਾਰੰਗੀ ਲੈ ਕੇ ਜਾਂ ਮੈਨੂੰ ਹੁਣ ਕਈ ਏਦਾਂ ਦੀਆਂ ਗੱਲਾਂ ਕਰਦੇ ਨੇ, ਸਾਰੇ ਇੱਕੋ ਜਿਹੇ ਨਹੀਂ, ਇਹ ਵੀ ਨਾਲ ਅਰਜੇ ਪਿਆਰ ਵਾਲੇ ਵੀ ਬੜੇ ਨੇ। ਹੁਣ ਕੋਈ ਗਾ ਰਿਹਾ, ਗੱਲ ਤਾਂ ਭਾਈ ਬਚਿੱਤਰ ਸਿੰਘ ਦੀ ਚੱਲਦੀ ਆ, ਬਚਿੱਤਰ ਸਿੰਘ ਜਾ ਰਿਹਾ, ਹਾਥੀ ਆ ਰਿਹਾ, ਹੱਥ ਵਿੱਚ ਨਾਗਨੀ ਫੜੀ ਹੋਈ, ਕੀਤਾ ਇਸ਼ਾਰਾ, ਨਾਗਨੀ ਵੱਜਣ ਹੀ ਲੱਗੀ ਸੀ, ਕਿਸੇ ਨੇ 5 ਰੁਪਈਏ ਦੇ ਦਿੱਤੇ, ਬਚਿੱਤਰ ਸਿੰਘ ਭੁੱਲ ਗਿਆ ਫਲਾਣਾ ਸਿੰਘ 5 ਲੱਖ ਦਮੜੇ ਦਿੰਦਾ, ਇਹ ਵਿੱਚ ਸੇ ਕਿੱਥੋਂ ਆ ਗਿਆ। ਗੱਲ ਤਾਂ ਬਚਿੱਤਰ ਸਿੰਘ ਦੀ ਚੱਲਦੀ ਸੀ, ਆ 5 ਲੱਖ ਵਾਲੇ ਨੇ ਵਿੱਚ ਲਿਆ ਕੇ ਸਾਰੀ ਸੁਰਤੀ ਤੋੜ ਦਿੱਤੀ, ਪ੍ਰਸੰਗ ਨਾਲੋਂ ਧਿਆਨ ਟੁੱਟ ਗਿਆ, ਗੁਰੂ ਨਾਲੋਂ ਧਿਆਨ ਟੁੱਟ ਕੇ ਮਾਇਆ ਵਾਲੇ ਪਾਸੇ ਧਿਆਨ ਜੁੜ ਗਿਆ, ਨਾਲੇ ਆਪਣਾ ਨਾਲੇ ਸਾਰੀ ਸੰਗਤ ਦਾ, ਤੇ ਫਿਰ ਉੱਥੇ ਰਸ ਕਿੱਥੇ ਰਹਿ ਜਾਏਗਾ। ਉਹਨਾਂ ਲੋਕਾਂ ਨੂੰ ਮਾਇਆ ਤੇ ਜ਼ਰੂਰ ਮਿਲ ਜਾਏਗੀ, ਪੈਸਾ ਕਮਾ ਲੈਣਗੇ, ਕੋਠੀਆਂ ਬਣਾ ਲੈਣਗੇ, ਬੱਚਿਆਂ ਦੇ ਅਕਾਊਂਟ 'ਚ ਲੱਖਾਂ ਰੁਪਇਆ ਜਮ੍ਹਾਂ ਕਰਾ ਦੇਣਗੇ, ਪਰ ਉਸ ਮਰਤਬੇ ਤੱਕ ਨਹੀਂ ਪਹੁੰਚ ਸਕਦੇ ਜਿੱਥੇ ਕੋਈ ਕਮਾਈ ਵਾਲਾ ਰੰਗਿਆ ਹੋਇਆ ਪਹੁੰਚ ਜਾਏਗਾ। ਉਹਨਾਂ ਦਾ ਸਤਿਕਾਰ ਵੀ ਫਿਰ ਵੱਖਰਾ, ਲੋਕ ਉਹਨਾਂ ਨੂੰ ਈਦ ਦੇ ਚੰਦ ਵਾਂਗੂ ਉਡੀਕਦੇ ਨੇ, ਦੂਜਾ ਕੋਲੋਂ ਲੰਘਦਾ ਲੰਘਦਾ ਲੰਘ ਜਾਏ ਭਾਈ, ਕੌਣ ਜਾਣਦਾ, ਪੁੱਛਦਾ ਵੀ ਕੌਣ ਆ। ਫਿਰ ਗੁਰੂ ਦੇ ਪਿਆਰ ਵਿੱਚ ਗਾਉਣ ਵਾਲੀ, ਉਹ ਜਿਹੜੀ ਆਪਣੇ ਪਿਆਰੇ ਦੇ ਪਿਆਰ ਚ ਗਾਉਣ ਵਾਲੀ ਕੋਇਲ ਹੈ, ਉਹਦਾ ਸਤਿਕਾਰ ਦੇ ਤੇ ਕਾਂ ਨੂੰ ਪੁੱਛਦਾ ਕੋਈ, ਉਹ ਟੁੱਕ ਪਿੱਛੇ ਕਾਂ ਕਾਂ ਕਰਦਾ। ਸਾਰੇ ਇੱਕੋ ਜਿਹੇ ਨਹੀਂ, ਢਾਡੀ ਵੀ ਚੰਗੇ ਹੋਣਗੇ, ਰਾਗੀ ਵੀ ਚੰਗੇ ਹੋਣਗੇ, ਮਹਾਂਪੁਰਸ਼ਾਂ ਚ ਵੀ ਚੰਗੇ ਹੋਣਗੇ, ਪੰਜੇ ਉਂਗਲਾਂ ਇੱਕ ਸਾਰ ਨਹੀਂ, ਪਰ ਅੱਜ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਕੀਰਤਨ ਨੂੰ ਵੀ ਇੱਕ ਕਿਰਤ ਬਣਾ ਲਿਆ, ਬਸ ਇੱਕ ਕਿੱਤਾ ਬਣਾ ਲਿਆ, ਵੀ ਅਸੀਂ ਇੱਕ ਕਿੱਤਾ ਹੀ ਸਮਝਿਆ, ਵੀ ਕੀਰਤਨ ਵੀ ਇੱਕ ਕਿੱਤਾ ਹੀ ਆ, ਜਿੰਨਾ ਪੈਸਾ ਕਮਾਇਆ ਜਾਂਦਾ ਕਮਾਓ, ਪਰ ਜੇ ਭਲੇ ਵਾਸਤੇ ਤੁਰਾਂਗੇ ਤੇ ਮਾਇਆ ਤੇ ਪਿੱਛੇ ਪਿੱਛੇ ਆ ਜਾਏਗੀ। ਸੂਰਜ ਵੱਲ ਮੂੰਹ ਕਰ ਲਓ, ਪਰਛਾਵਾਂ ਪਿੱਛੇ ਪਿੱਛੇ ਆਪੇ ਹੀ ਆ ਜਾਂਦਾ, ਗੁਰੂ ਵੱਲ ਮੂੰਹ ਕਰ ਲਓ, ਤੁਰ ਪੋ ਸਹੀ, ਮਾਇਆ ਤੇ ਪਿੱਛੇ ਪਿੱਛੇ ਆਏਗੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਮਾਇਆ ਤੇ ਦਾਸੀ ਹੋ ਜਾਂਦੀ ਹੈ, ਭਗਤਾਂ ਕੀ ਕਾਰ ਕਮਾਵੇ, ਮਾਇਆ ਦਾਸੀ, ਮਾਇਆ ਭਗਤਾਂ ਕੀ ਕਾਰ ਕਮਾਵੇ, ਮਾਇਆ ਦਾਸੀ, ਮਾਇਆ ਦਾਸੀ, ਭਗਤਾਂ ਕੀ ਕਾਰ ਕਮਾਵੇ, ਕਹਿੰਦੇ ਨੇ ਮਾਇਆ ਤੇ ਦਾਸੀ ਬਣ ਜਾਂਦੀ ਉਹਨਾਂ ਦੀ, ਮਾਇਆ ਤੇ ਉਹਨਾਂ ਦੇ ਪਿੱਛੇ ਪਿੱਛੇ ਫਿਰਦੀ, ਉਹਨਾਂ ਦੇ ਪਿੱਛੇ ਜਿਹੜੇ ਗੁਰੂ ਦੇ ਪਿੱਛੇ ਤੁਰਦੇ ਨੇ, ਜਿਹੜੇ ਗੁਰੂ ਦੇ ਪਿੱਛੇ ਪਿੱਛੇ ਨੇ, ਮਾਇਆ ਉਹਨਾਂ ਦੇ ਪਿੱਛੇ ਪਿੱਛੇ ਹੈ, ਤੇ ਜਿਹੜੇ ਮਾਇਆ ਦੇ ਪਿੱਛੇ ਲੱਗ ਤੁਰਨ, ਹੋ ਸਕਦਾ ਮਾਇਆ ਉਹਨਾਂ ਨੂੰ ਮਿਲ ਪਵੇ ਪਰ ਗੁਰੂ ਨਹੀਂ ਮਿਲਦਾ, ਗੁਰੂ ਉਹਨਾਂ ਦੇ ਪਿੱਛੇ ਨਹੀਂ ਤੁਰਦਾ ਕਦੇ। ਇਹ ਦੋ ਭਰਾ ਲਾਲਚ ਕਰ ਬੈਠੇ, ਲਾਲਚ ਆ ਗਿਆ ਅੰਦਰ, ਆਪਣੇ ਪਰਿਵਾਰ ਦਾ ਬਣਾ ਲਈਏ ਕੁਛ, ਮਾਇਆ ਇੱਕ ਦਿਨ ਦਾ ਚੜਾਵਾ ਮਿਲ ਜਾਏਗਾ, ਥੋੜਾ ਬਹੁਤ ਵਿਆਹ ਤੇ ਖਰਚ ਦਿਆਂਗੇ, ਬਾਕੀ ਆਪਣਾ ਹੋ ਜਾਏਗਾ। ਵੇਲੇ ਨਾਲ ਆਏ, ਕੀਰਤਨ ਸ਼ੁਰੂ ਕੀਤਾ, ਲੇਟ ਤੱਕ ਸਮਾਪਤੀ ਕੀਤੀ, ਪਰ ਅੱਜ ਕਮਾਲ ਹੋ ਗਈ, ਕੁਛ ਵੀ ਨਹੀਂ ਹੋਇਆ, ਅੱਗੇ ਚੜਾਵਾ ਕਈ ਹਜ਼ਾਰ ਤੱਕ ਪਹੁੰਚ ਜਾਂਦਾ ਸੀ, ਅੱਜ 100 ਵੀ ਪੂਰਾ ਨਾ ਬਣਿਆ, ਅੱਜ ਬੇਰਸਾ ਹੋ ਗਿਆ ਕੰਮ, ਕੁਦਰਤ ਐਸੀ ਹੋਈ, ਕੁਛ ਵੀ ਨਹੀਂ ਗੱਲ, ਕਿਉਂਕਿ ਕਮਾਈ ਵਾਲਿਆਂ ਹੱਥਾਂ ਚ ਬਰਕਤ ਹੁੰਦੀ ਆ, ਮਿੱਟੀ ਨੂੰ ਹੱਥ ਲਾ ਦੇਣ ਸੋਨਾ ਬਣਾ ਦਿੰਦੇ, ਕਈਆਂ ਦਾ ਸੋਨਾ ਵੀ ਮਿੱਟੀ ਬਣ ਜਾਂਦਾ, ਹੱਥ ਸੇਵਾ ਤੋਂ ਸੱਖਣੇ ਹੁੰਦੇ ਨੇ ਜਿਹੜੇ। ਜਿਹੜੇ ਹੱਥਾਂ ਨਾਲ ਚੰਗਾ ਕੰਮ ਹੀ ਨਹੀਂ ਹੋਇਆ, ਸੇਵਾ ਹੀ ਨਹੀਂ ਕੀਤੀ, ਉਹ ਹੱਥ ਸੋਨੇ ਨੂੰ ਹੱਥ ਲੱਗਣ ਤੇ ਮਿੱਟੀ ਬਣ ਜਾਣਗੇ, ਮਿੱਟੀ ਬਣ ਜਾਏਗੀ। ਤੇ ਉਹਨਾਂ ਦੇ ਕਰਮ ਹੀ ਏਦਾਂ ਦੇ ਸੀ, ਅੱਜ ਕੁਛ ਵੀ ਨਹੀਂ ਬਣਿਆ, ਚੜਾਵਾ ਹੀ ਨਾ ਚੜਿਆ, ਇਹ ਤੇ ਰੁੱਸ ਪਏ। ਕਹਿੰਦੇ ਜੀ ਤੁਸੀਂ ਮਸੰਦਾ ਰਾਹੀਂ ਸੰਗਤ ਨੂੰ ਕਹਿ ਦਿੱਤਾ ਹੋਣਾ ਹੈ ਵੀ ਜਿਹੜਾ ਚੜਾਵਾ ਅੱਜ ਚਾੜਨਾ ਕੱਲ ਨੂੰ ਹੀ ਚਾੜ ਦਿਓ, ਅੱਜ ਵਾਲਾ ਇਹਨਾਂ ਨੇ ਲਿਜਾਣਾ, ਸਾਡੇ ਨਾਲ ਧੋਖਾ ਕੀਤਾ। ਗੁਰੂ ਨੂੰ ਧੋਖਾ ਕਹਿੰਦੇ, ਗੁਰੂ ਨੂੰ ਧੋਖੇਬਾਜ਼ ਦੱਸਦੇ ਨੇ। ਜਿਸ ਗੁਰੂ ਨੇ ਆਪਣੇ ਚਰਨਾਂ 'ਚ ਥਾਨ ਦਿੱਤਾ, ਜਿਹਨੇ ਇਹਨਾਂ ਨੂੰ ਬਿਠਾਇਆ, ਮਾਣ ਸਤਿਕਾਰ ਦਿੱਤਾ, ਸੱਜੇ ਪਾਸੇ ਬਿਠਾਇਆ, ਇਹ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਸਾਡੇ ਨਾਲ ਤੁਸੀਂ ਧੋਖਾ ਕੀਤਾ। ਚਲੇ ਗਏ ਆਪਣੇ ਘਰ, ਰੁੱਸ ਗਏ। ਅਗਲਾ ਦਿਨ ਹੋ ਗਿਆ, ਸੰਗਤ ਆ ਗਈ, ਸੰਗਤ ਆ ਗਈ, ਗੁਰੂ ਸਾਹਿਬ ਆ ਗਏ, ਪਰ ਕੀਰਤਨੀਏ ਨਾ ਆਏ। ਮਰਜ ਕਹਿੰਦੇ ਨੇ ਕੀ ਗੱਲ ਹੋ ਗਈ ਬਈ ਆਏ ਨਹੀਂ? ਕਹਿੰਦੇ ਮਰਜ ਪਤਾ ਨਹੀਂ ਕੀ ਗੱਲ, ਬੁਲਾਓ ਬਈ, ਕਿਸੇ ਸੇਵਾਦਾਰ ਨੂੰ ਭੇਜੋ, ਬੁਲਾਓ, ਆਓ ਤੇ ਆ ਕੇ ਕੀਰਤਨ ਕਰੋ। ਸੇਵਾਦਾਰ ਗਿਆ ਜਾ ਕੇ ਸੱਤੇ ਤੇ ਬਲਵੰਡ ਨੂੰ ਆਖਿਆ, ਚਲੋ ਬਈ ਚੱਲ ਕੇ ਕੀਰਤਨ ਕਰੋ। ਕਹਿੰਦੇ ਅਸੀਂ ਨਹੀਂ ਜਾਣਾ, ਅਸੀਂ ਨਹੀਂ ਜਾਣਾ। ਕਹਿੰਦੇ ਜਾਓ ਜਾ ਕੇ ਕਹਿ ਦੇ। ਵਾਪਸ ਆ ਗਿਆ ਸੇਵਾਦਾਰ। ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਆਖਿਆ, ਭਾਈ ਸਾਹਿਬ ਤੁਸੀਂ ਜਾਓ, ਤੁਸੀਂ ਸਿਆਣੇ ਹੋ, ਤੁਹਾਡੇ ਆਖੇ ਆ ਜਾਣਗੇ। ਭਾਈ ਸਾਹਿਬ ਗਏ, ਭਾਈ ਗੁਰਦਾਸ ਜੀ ਨੇ ਜਾ ਕੇ ਆਖਿਆ, ਇਹਨਾਂ ਨੇ ਫਿਰ ਉਹੀ ਜਵਾਬ ਦੇ ਦਿੱਤਾ, ਅਸੀਂ ਨਹੀਂ ਜਾਣਾ, ਤੇਰੇ ਗੁਰੂ ਨੇ ਸਾਡੇ ਨਾਲ ਧੋਖਾ ਕੀਤਾ, ਤੇਰਾ ਗੁਰੂ ਧੋਖੇਬਾਜ਼। ਭਾਈ ਗੁਰਦਾਸ ਜੀ ਕਹਿੰਦੇ, ਸਿਆਣੇ ਬਣੋ, ਜਿਨ੍ਹਾਂ ਨੇ ਤੁਹਾਨੂੰ ਘਰ ਦਿੱਤਾ, ਜਿਨ੍ਹਾਂ ਨੇ ਮਾਣ ਇੱਜ਼ਤ ਦਿੱਤਾ, ਜਿਨ੍ਹਾਂ ਕਰਕੇ ਇੱਥੋਂ ਤੱਕ ਪਹੁੰਚੇ ਹੋ, ਤੁਸੀਂ ਉਹਨਾਂ ਨੂੰ ਧੋਖੇਬਾਜ਼ ਦੱਸ ਦਿਓ, ਪਿਛਲੀਆਂ ਕੀਤੀਆਂ ਭੁੱਲ ਗਏ। ਇੱਕ ਵਾਰੀ ਤੁਹਾਡਾ ਜੇ ਚੜਾਵਾ ਘੱਟ ਹੋ ਗਿਆ, ਜਿਹੜਾ ਪਿੱਛੇ ਇੰਨਾ ਕੁਝ ਮਿਲਿਆ, ਤੁਸੀਂ ਉਹਨੂੰ ਕਿਉਂ ਭੁਲਾ ਦਿੱਤਾ? ਇੱਕ ਭੀ ਨਾ ਦੇ ਦਸ ਭੀ ਹਿਰਲੇ, ਤੋ ਮੂੜਾ ਕੋ ਕਾਂ ਕਰੇ। ਕਹਿੰਦੇ ਜਿਹੜੀ ਇੱਕ ਚੀਜ਼ ਨਹੀਂ ਦਿੱਤੀ ਤੇ ਅਸੀਂ ਰੁੱਸ ਬਹਿੰਦੇ ਹਾਂ, ਜਿਹੜੀਆਂ ਪਿਛਲੀਆਂ ਦਸ ਦਿੱਤੀਆਂ ਨੇ, ਜੇ ਉਹ ਵੀ ਨਾ ਦਿੰਦਾ ਤੇ ਫਿਰ ਪੋਤਰਾ ਨਾ ਹੋਵੇ, ਲੋਕ ਰੱਬ ਦੀ ਹੋਣ ਤੋਂ ਮੁਨਕਰ ਹੋ ਜਾਂਦੇ ਨੇ। ਰੱਬ ਹੈ ਹੀ ਨਹੀਂ, ਪੋਤਰਾ ਨਹੀਂ ਹੋਇਆ, ਪਰ ਜੇ ਉਹ ਆਪਣੀ ਮੌਜ ਵਿੱਚ ਆ ਜਾਂਦਾ, ਤੈਨੂੰ ਪੁੱਤਰ ਹੀ ਨਾ ਦਿੰਦਾ, ਤੂੰ ਫਿਰ ਕੀ ਕਰ ਲੈਣਾ ਸੀ? ਜੇ ਧੀ ਵੀ ਤੈਨੂੰ ਨਾ ਮਿਲਦੀ, ਤੂੰ ਫਿਰ ਕੀ ਕਰ ਲੈਣਾ ਸੀ? ਜੇ ਅੱਜ ਪੰਜ ਮੇਰੇ ਕੋਲ ਜੀ 5 ਕਿੱਲੇ ਆ, 10 ਕਿਉਂ ਨਹੀਂ? ਫਲਾਣੇ ਕੋਲ ਬੜੀ ਹੈ, ਜੇ 5 ਵੀ ਨਾ ਮਿਲਦੇ ਫਿਰ ਤੂੰ ਕੀ ਕਰ ਲੈਂਦਾ? ਆਖਾਂ ਹੀ ਨਾ ਹੁੰਦੀਆਂ, ਬੋਲਾ ਪੈਦਾ ਹੋ ਜਾਂਦਾ, ਲੰਗੜਾ ਲੂਲਾ ਪੈਦਾ ਹੋ ਜਾਂਦਾ, ਫਿਰ ਕੀ ਬਣਦਾ ਬਈ? ਇਹ ਤੇ ਉਹਦੀ ਮੌਜ ਹੈ, ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ, ਸੱਚੇ ਪਾਤਸ਼ਾਹ ਇੰਨਾ ਦਿੱਤਾ ਸੀ ਤੇ ਇਹਦੇ ਵੀ ਯੋਗ ਨਹੀਂ ਸੀ, ਤੁਸੀਂ ਜਿੰਨੀ ਕਿਰਪਾ ਕੀਤੀ ਆ। ਨਾ ਸ਼ੁਕਰੇ ਜਦੋਂ ਅਸੀਂ ਹੋ ਜਾਂਦੇ, ਇਸੇ ਕਰਕੇ ਫਿਰ ਕੁਛ ਨਹੀਂ ਪ੍ਰਾਪਤ ਹੁੰਦਾ। ਕੋਈ ਸਾਡੇ ਤੋਂ ਕੋਈ ਚੀਜ਼ ਲੈ ਜਾ, ਸਾਡਾ ਧੰਨਵਾਦ ਹੀ ਨਾ ਕਰੇ, ਅਸੀਂ ਮੁੜ ਕੇ ਉਹਨੂੰ ਉਹ ਚੀਜ਼ ਕਿਵੇਂ ਦੇ ਦਿਆਂਗੇ? ਅਸੀਂ ਗੁਰਦੁਆਰੇ ਜਦੋਂ ਵੀ ਗਏ ਆ, ਅਸੀਂ ਆਪਣੇ ਰੋਣੇ ਲੈ ਕੇ ਗਏ ਆ, ਧੰਨਵਾਦ ਕਰਨ ਤੇ ਅੱਜ ਤੱਕ ਨਹੀਂ ਗਏ। ਕਦੇ ਧੰਨਵਾਦ ਕਰਨ ਗਏ ਆ ਵੀ ਸੱਚੇ ਪਾਤਸ਼ਾਹ ਤੁਸੀਂ ਬੜੀ ਜ਼ਮੀਨ ਦਿੱਤੀ, ਬੜੀ ਕਿਰਪਾ, ਐਦਕੀ ਤੁਸੀਂ ਚੰਗੀ ਫਸਲ ਦਿੱਤੀ, ਬੜੀ ਤੁਹਾਡਾ ਧੰਨਵਾਦ? ਅਸੀਂ ਕਦੇ ਧੰਨਵਾਦ ਕਰਨ ਨਹੀਂ ਗਏ। ਜਦੋਂ ਅਸੀਂ ਨਾ ਸ਼ੁਕਰੇ ਆ ਤੇ ਫਿਰ ਕਿਵੇਂ ਦਾਤਾ ਭਾਲਨੇ ਆ? ਜੇ ਕੋਈ ਕਿਸੇ ਨੂੰ ਚੀਜ਼ ਦਿਓ, ਅਗਲਾ ਤੁਹਾਡਾ ਧੰਨਵਾਦੀ ਹੋਵੇ, ਅਗਲੀ ਵਾਰੀ ਤੁਸੀਂ ਦੁੱਗਣੀ ਦਿਓ, ਹਾਂ ਇਹ ਧੰਨਵਾਦ ਤੇ ਕਰਦਾ, ਇਹਨੂੰ ਕਦਰ ਤੇ ਹੈ, ਬੇਕਦਰੇ ਨੂੰ ਕੀ ਮਿਲੇਗਾ? ਅਸੀਂ ਸਾਰੇ ਬੇਕਦਰੇ ਆ, ਖਿਮਾ ਕਰਨਾ। ਕੋਈ ਵਿਰਲਾ ਹੈ ਜਿਹੜਾ ਜਾ ਕੇ ਧੰਨਵਾਦ ਕਰਦਾ, ਉਹ ਜੇ ਜ਼ਮੀਨ ਪਿੱਛੇ ਨਹੀਂ, ਪੈਸੇ ਪਿੱਛੇ ਨਹੀਂ, ਤੀਆਂ ਪੁੱਤਰਾਂ ਪਿੱਛੇ ਨਹੀਂ, ਧੰਨਵਾਦ ਕਰਨਾ ਤੇ ਆ 24,000 ਸਵਾਸ ਰੋਜ਼ ਮਿਲਦਾ, ਇਹਦੇ ਬਦਲੇ ਹੀ ਧੰਨਵਾਦ ਕਰਾਉਣਾ ਚਾਹੀਦਾ ਵੀ ਮਹਾਰਾਜ ਕੱਲ ਜਿਉਂਦਾ ਸਾ, ਅੱਜ ਫਿਰ ਜਿਉਂਦਾ ਰੱਖਿਆ ਤੁਸੀਂ, 24 ਘੰਟਿਆਂ 'ਚ 24,000 ਸਵਾਸ ਦੇ ਦਿੱਤਾ, ਸਾਰੀ ਦੁਨੀਆਂ ਦੀ ਮਾਇਆ ਦੇ ਕੇ ਇੱਕ ਸਵਾਸ ਮੁੱਲ ਨਹੀਂ ਮਿਲਣਾ, ਕੋਈ ਡਾਕਟਰ ਨਹੀਂ ਪਾ ਸਕਦਾ ਮਰੇ ਹੋਏ 'ਚ ਸਵਾਸ, ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਤੇ ਤੁਸੀਂ ਮੈਨੂੰ ਕੱਲ ਦਾ 24,000 ਦੇ ਦਿੱਤਾ ਹੁਣ ਤੱਕ, ਤੇ ਮਿਹਰ ਕਰਿਓ ਅਗਲੇ ਦਿਨ ਫਿਰ ਜਾ ਕੇ ਆਖੀ ਮਹਾਰਾਜ ਧੰਨਵਾਦ ਬਚਾ ਕੇ ਰੱਖਿਆ ਹੁਣ ਤੱਕ। ਅਸੀਂ ਕਦੇ ਧੰਨਵਾਦ ਨਹੀਂ ਕਰਦੇ, ਧੰਨਵਾਦੀ ਸਾਨੂੰ ਹੋਣਾ ਆਉਂਦਾ ਹੀ ਨਹੀਂ, ਧੰਨਵਾਦ ਕਰਨਾ ਆਉਂਦਾ ਹੀ ਨਹੀਂ, ਸਾਨੂੰ ਤੇ ਆਉਂਦਾ ਹੀ ਮੰਗਣਾ ਹੈ, ਬਸ ਮੰਗੀ ਜਾਂਦੇ ਆ, ਮੰਗੀ ਜਾਂਦੇ ਆ, ਮੰਗੋ, ਮੰਗਣਾ ਵੀ ਚਲੋ ਗੁਰੂ ਤੋਂ ਹੀ ਆ, ਦਰ ਦਰ ਤੇ ਮੰਗਣ ਨਾਲੋਂ ਗੁਰੂ ਤੋਂ ਹੀ ਮੰਗਣਾ ਚਾਹੀਦਾ, ਪਰ ਸ਼ੁਕਰਾਨਾ ਵੀ ਕਰੀਏ। ਐਦਕੀ ਫਸਲ ਹੋਵੇ ਧੰਨਵਾਦ ਕਰੋ, ਅਗਲੇ ਸਾਲ ਉਦੋਂ ਵੀ ਜ਼ਿਆਦਾ ਹੋਏਗੀ। ਜਦੋਂ ਧੰਨਵਾਦ ਕਰਨਾ ਭੁੱਲ ਜਾਂਦੇ ਆ, ਫਿਰ ਸਾਡੇ ਪੱਲੇ ਰੋਣਾ ਹੀ ਰਹਿ ਜਾਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਆ ਉਹ ਤੁਹਾਡਾ ਇੱਕ ਵਾਰੀ ਚੜਾਵਾ ਘੱਟ ਹੋਇਆ ਤੇ ਤੁਸੀਂ ਰੁੱਸ ਕੇ ਘਰ ਬਹਿ ਗਏ ਹੋ, ਜੇ ਕੁਛ ਵੀ ਨਾ ਮਾਰਜ ਦਿੰਦੇ ਫਿਰ ਕੀ ਕਰ ਲੈਂਦੇ ਤੁਸੀਂ, ਜਿੱਦਣ ਪਹਿਲੇ ਦਿਨ ਤੁਸੀਂ ਆਏ ਤੁਹਾਨੂੰ ਧੱਕੇ ਮਾਰ ਕੇ ਕੱਢ ਦਿੰਦੇ ਫਿਰ ਕੀ ਕਰ ਲੈਣਾ ਸੀ, ਪਰ ਇਹ ਨਾ ਸ਼ੁਕਰੇ ਸਨ, ਹੰਕਾਰ ਚੜ ਗਿਆ ਇਹਨਾਂ ਦੇ ਦਿਮਾਗ ਤੇ, ਉਹ ਕਹਿਣ ਲੱਗੇ ਨਾ ਜੀ ਅਸੀਂ ਨਹੀਂ ਆਉਣਾ। ਭਾਈ ਸਾਹਿਬ ਨੇ ਬੜਾ ਸਮਝਾਇਆ ਇਹ ਨਾ ਸਮਝੇ ਸੱਚੇ ਪਾਤਸ਼ਾਹ ਉਹ ਨਹੀਂ ਆਉਂਦੇ। ਭਾਈ ਗੁਰਦਾਸ ਜੀ ਨੇ ਆ ਕੇ ਦੱਸ ਦਿੱਤਾ ਮਹਾਰਾਜ, ਕਹਿੰਦੇ ਚੱਲ ਮੈਂ ਚੱਲਣਾ ਗੁਰੂ ਕੇ ਕੀਰਤਨੀਆਂ ਨੂੰ ਮਨਾਉਣ ਵਾਸਤੇ ਤੇ ਮੈਂ ਵੀ ਤਿਆਰ, ਚੱਲ ਮੈਂ ਚੱਲਣਾ। ਜ਼ਿਆਦਾ ਸੇਵਾਦਾਰਾਂ ਨੂੰ ਨਹੀਂ ਲੈ ਕੇ ਜਾਂਦੇ, ਮੈਂ ਮਹਾਰਾਜ ਆਪ ਗਏ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਚਲੇ ਗਏ, ਮੰਜਿਆਂ ਤੇ ਪਏ ਹੋਏ ਸੀ, ਪਏ ਹੋਏ ਬੈਠੇ ਤੇ ਹੋ ਗਏ, ਪਰ ਇਹਨਾਂ ਨੇ ਭੱਜ ਕੇ ਉੱਠ ਕੇ ਸਤਿਕਾਰ ਨਾ ਕੀਤਾ, ਉਸ ਘਰ ਵਿੱਚ ਆਕੜ ਨਾਲ ਬੈਠੇ ਨੇ ਜਿਹੜਾ ਘਰ ਗੁਰੂ ਅਰਜਨ ਦੇਵ ਮਹਾਰਾਜ ਨੇ ਲੈ ਕੇ ਦਿੱਤਾ, ਉਸੇ ਘਰ ਵਿੱਚ ਆਕੜ ਨਾਲ ਮਹਾਰਾਜ ਆਏ। ਸੱਚੇ ਪਾਤਸ਼ਾਹ ਆ ਕੇ ਖਲੋ ਗਏ, ਇਹ ਮੰਜਿਆਂ ਤੇ ਬੈਠੇ ਨੇ, ਉੱਠੇ ਨੇ, ਭੱਜ ਕੇ ਮੱਥਾ ਨਹੀਂ ਟੇਕਿਆ। ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਬਈ ਕੀਰਤਨ ਕਰੋ ਚੱਲ ਕੇ, ਸੰਗਤ ਉਡੀਕ ਰਹੀ ਆ। ਕਹਿੰਦੇ ਨਾ ਜੀ ਅਸੀਂ ਨਹੀਂ ਜਾਣਾ। ਮਹਾਰਾਜ ਕਹਿੰਦੇ ਜਾਣਾ ਕਿਉਂ ਨਹੀਂ, ਚੱਲ ਕੇ ਕੀਰਤਨ ਕਰੋ। ਕਹਿੰਦੇ ਨਾ ਜੀ ਨਾ, ਸਾਡੇ ਨਾਲ ਤੁਸੀਂ ਧੋਖਾ ਕੀਤਾ। ਮਹਾਰਾਜ ਕਹਿੰਦੇ ਕੀ ਧੋਖਾ ਕੀਤਾ, ਤੁਸੀਂ ਕਹਿ ਦਿੱਤਾ ਮਸੰਦਾਂ ਨੂੰ ਮਾਇਆ ਨਾ ਚੜਾਇਓ, ਤਾਂ ਕਰਕੇ ਮਾਇਆ ਨਹੀਂ ਚੜੀ, ਚੜਾਵਾ ਘੱਟ ਹੋਇਆ। ਮਹਾਰਾਜ ਕਹਿੰਦੇ ਉਹ ਮਾਇਆ ਪਿੱਛੇ ਰੁੱਸ ਕੇ ਬੈਠੇ ਹੋ, ਮਾਇਆ ਪਿੱਛੇ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਵਿਆਹ ਹੀ ਆਪੇ ਕਰ ਦਿਆਂਗੇ, ਤੁਹਾਨੂੰ ਕਾਹਦਾ ਫਿਕਰ ਹੈ। ਤੇ ਜੇ ਮਾਇਆ ਦੀ ਗੱਲ ਹੈ, ਦੱਸੋ ਕਿੰਨੀ ਮਾਇਆ ਚਾਹੀਦੀ ਹੈ, ਮੰਗੋ, ਲੈ ਲਓ ਮਾਇਆ, ਪਰ ਕੀਰਤਨ ਕਰੋ ਚੱਲ ਕੇ ਆ ਜਾਓ ਚੱਲੀਏ। ਕਹਿਣ ਲੱਗੇ ਅਸੀਂ ਤੇ ਹੁਣ ਜਾਣਾ ਹੀ ਨਹੀਂ। ਮਹਾਰਾਜ ਨੀਵੇਂ ਹੋਈ ਜਾਣ, ਇਹ ਉੱਚੇ ਹੋਈ ਜਾਣ, ਇਹ ਹੋਰ ਆਕੜ ਵਧੀ ਜਾਏ ਇਹਨਾਂ ਦੀ। ਕਈ ਲੋਕਾਂ ਦਾ ਸੁਭਾਅ ਹੁੰਦਾ ਜਿੰਨਾ ਉਹਨਾਂ ਨੇ ਅੱਗੇ ਹੱਥ ਜੋੜੀ ਜਾਓਗੇ ਓਨਾ ਹੀ ਸਿਰੇ ਚੜੀ ਜਾਣਗੇ, ਇਹ ਥੋੜਾ ਜਿਹਾ ਗਰਮ ਹੋ ਜਾਓ ਫਿਰ ਠੀਕ ਹੋ ਜਾਂਦਾ। ਕਈਆਂ ਦੀ ਆਦਤ ਹੁੰਦੀ ਹੈ ਇੱਦਾਂ ਦੀ, ਜਿੰਨੇ ਨੀਵੇਂ ਹੋਵੋ ਅਗਲਾ ਓਨਾ ਹੀ ਹੰਕਾਰ ਕਰਦਾ ਵੀ ਖਰੇ ਦਾ ਮੇਰੇ ਬਿਨਾਂ ਸਰਦਾ ਹੀ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਪੁੰਜ ਹਾਥੀ ਜੋੜੀ ਜਾਣ, ਉਹ ਗੁਰਸਿੱਖੋ ਗੁਰਮੁਖੋ ਆਓ ਚੱਲੀਏ ਕੀਰਤਨ ਕਰੀਏ। ਕਹਿੰਦੇ ਨਾ ਜੀ ਨਾ, ਅਸੀਂ ਕੀਰਤਨ ਨਹੀਂ ਕਰਨਾ, ਅਸੀਂ ਤੇ ਆਉਣਾ ਹੀ ਨਹੀਂ। ਮਹਾਰਾਜ ਕਹਿੰਦੇ ਚਲੋ, ਕਹਿੰਦੇ ਤੁਸੀਂ ਪਤਾ ਕਿਉਂ ਆਏ ਹੋ ਇੱਥੇ? ਮਹਾਰਾਜ ਕਹਿੰਦੇ ਕਿਉਂ ਆਇਆ? ਕਿਉਂਕਿ ਤੁਹਾਡਾ ਸਾਡੇ ਬਿਨਾਂ ਸਰਦਾ ਨਹੀਂ ਹੈ। ਮਹਾਰਾਜ ਕਹਿੰਦੇ ਇਹੋ ਜਿਹੀ ਕਿਹੜੀ ਗੱਲ ਹੈ? ਕਹਿੰਦੇ ਅਸੀਂ ਕੀਰਤਨ ਕਰਨੇ ਆ ਤਾਂ ਹੀ ਸੰਗਤ ਆਉਂਦੀ ਹੈ, ਨਹੀਂ ਤੇ ਤੁਹਾਨੂੰ ਗੁਰੂ ਕਿੰਨੇ ਆਖਣਾ। ਇੱਥੋਂ ਤੱਕ ਹੰਕਾਰ ਬੋਲਿਆ, ਅਸੀਂ ਕੀਰਤਨ ਕਰਨੇ ਆ ਤਾਂ ਹੀ ਸੰਗਤ ਆਉਂਦੀ ਹੈ, ਤੁਹਾਨੂੰ ਗੁਰੂ ਕਿੰਨੇ ਆਖਣਾ। ਮਹਾਰਾਜ ਦੀ ਨਿਮਰਤਾ ਵੇਖੋ, ਸੱਚੇ ਪਾਤਸ਼ਾਹ ਕਹਿੰਦੇ ਉਹ ਤੁਹਾਡੇ ਕਰਕੇ ਗੁਰੂ ਕਹਾਨੇ ਆ, ਹੁਣ ਤੇ ਚੱਲੋ ਤੁਹਾਡੇ ਕਰਕੇ ਹੀ ਸਹੀ, ਆਜੋ ਚੱਲੀ। ਇਹ ਹੋਰ ਹੋਮੇ ਵੱਧ ਗਏ। ਕਹਿੰਦੇ ਜਿਹੜੇ ਤੁਹਾਡੇ ਵੱਡੇ ਵਟੇਰੇ ਸੀ ਨਾ, ਉਹ ਵੀ ਸਾਡੇ ਕਰਕੇ ਹੀ, ਸਾਡਾ ਹੀ ਸੀ ਮਰਦਾਨਾ, ਸਾਡਾ ਹੀ ਸੀ ਭਾਈ ਮਰਦਾਨਾ, ਸਾਡੀ ਕੁੱਲ ਦਾ ਹੀ ਸੀ ਮਰਦਾਨਾ, ਸੰਗਤ ਇਕੱਠੀ ਕਰ ਦਿੰਦਾ ਸੀ ਤੇ ਗੁਰੂ ਨਾਨਕ ਨੂੰ ਲੋਕ ਤਾਂ ਹੀ ਪੂਜਦੇ ਸੀ। ਜੇ ਮਰਦਾਨਾ ਨਾ ਹੁੰਦਾ ਤੇ ਪੁੱਛਣਾ ਗੁਰੂ ਨਾਨਕ ਨੂੰ ਵੀ ਕਿਸੇ ਨੇ ਨਹੀਂ ਸੀ। ਬਸ ਆ ਸ਼ਬਦ ਕਹਿਣ ਦੀ ਦੇਰ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਤੋੜਿਓ, ਗੁਰੂ ਘਰ ਦਾ ਖਾ ਖਾ ਕੇ ਫਿੱਟ ਗਏ ਹੋ, ਫਿੱਟ ਗਏ ਹੋ ਗੁਰੂ ਘਰ ਦਾ ਖਾ ਖਾ ਕੇ। ਇਹ ਹੰਕਾਰ ਬੋਲ ਰਿਹਾ ਹੈ, ਉਹ ਤੁਸੀਂ ਮੈਨੂੰ ਕਹਿ ਦਿੱਤਾ, ਉਹ ਤੁਸੀਂ ਗੁਰੂ ਨਾਨਕ ਨੂੰ ਵੀ ਨਹੀਂ ਬਖਸ਼ਿਆ। ਗੁਰੂ ਨਾਨਕ ਕਹਿੰਦੇ ਸਾਡਾ ਹੀ ਬਣਾਇਆ ਗੁਰੂ ਸੀ,